ਧੰਨਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲ ਹੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਅਸਥਾਨ ਤੇ ਜਿਨ੍ਹਾਂ ਗੁਰੂ ਨਿਵਾਜੇ ਮਹਾਂਪੁਰਖਾਂ ਨੇ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਸਮਰਪਿਤ ਕਰਕੇ ਭੇਟ ਕਰਕੇ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਦੇ ਲੰਗਰ ਦੀ ਸੰਗਤਾਂ ਦੀ ਸੰਭਾਲ ਦੀ ਔਰ ਆਤਮ ਖੁਰਾਕ ਨਾਮ ਜਪਾਣ ਦੀ ਸੇਵਾ ਕੀਤੀ ਉਨ੍ਹਾਂ ਮਹਾਂਪੁਰਖਾਂ ਦੀ ਬਰਸੀ ਦੀ ਯਾਦ ਵਿੱਚ ਆਪ ਸੰਗਤ ਪਿਛਲੇ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗੁਰੂ ਰਾਮਦਾਸ ਜੀ ਦੇ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੁਣਾ ਨੇ ਹੁਣੇ ਹੀ ਸ਼ਰਵਣ ਕਰਾਇਆ ਹੈ। ਆਓ ਸਕੱਤਰ ਸਾਹਿਬ ਨੇ ਬਹੁਤ ਭਾਵਪੂਰਤ ਅਦਬ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪਰ ਗੁਰਮੁਖੋ ਇਸ ਸੰਗਤ ਵਿੱਚ ਆਪਣੇ ਹੱਥਾਂ ਨਾਲ ਸੇਵਾ ਕਰਨ ਵਾਲੇ ਦਿਨ ਰਾਤ ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਵਾਲੇ ਕਰਨੀ ਕਮਾਈ ਵਾਲੇ ਗੁਰਮੁਖ ਸਤਿਪੁਰਸ਼ ਬੈਠੇ ਨੇ ਆਪ ਸੰਗਤ ਦੇ ਚਰਨਾਂ ਚ ਬੇਨਤੀ ਹੈ ਕਿ ਸਿਰ ਤੇ ਆਪਣੀ ਮਿਹਰ ਦੀ ਛੜੀ ਰੱਖੋ ਤਾਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਆਪ ਸੰਗਤ ਦੀ ਅਸੀਸ ਨਾਲ ਕੁਛ ਗੁਰਮਤਿ ਦੀਆਂ ਵਿਚਾਰਾਂ ਆਪ ਨਾਲ ਸਾਂਝੀਆਂ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਅਸੀਂ ਉਸੇ ਬਚਨ ਤੋਂ ਕਰਾਂਗੇ ਜਿੱਥੇ ਰਾਤ ਦੀ ਲੜੀ ਆਪਾਂ ਛੱਡੀ ਸੀ। ਕਰੋ ਕਿਰਪਾ ਸਾਧ ਸੰਗਤ, ਅਸੀਸ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਇਸ ਅਸਥਾਨ ਦੀ ਸੇਵਾ ਕਰਨ ਵਾਲੇ ਸੰਤ ਮਹਾਂਪੁਰਖ ਬਾਬਾ ਨਿਧਾਨ ਸਿੰਘ ਜੀ ਨੂੰ ਬਿਰਖੋ ਦੀ ਕਾਂਗ ਤੋਂ ਅਣਥੱਕ ਸੇਵਾ ਤੇ ਹਜ਼ੂਰ ਨੇ ਪ੍ਰਸੰਨ ਹੋ ਕੇ ਜ਼ਾਹਰਾ ਰੂਪ ਵਿੱਚ ਔਰ ਦ੍ਰਿਸ਼ਟਮਾਨ ਨੇਤਰਾਂ ਨਾਲ ਪ੍ਰਤੱਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਸ਼ਨ ਦੀਦਾਰੇ ਬਖਸ਼ੇ। ਮਨ ਚ ਇੱਕ ਖਿਆਲ ਆਇਆ ਕਿ ਜਦੋਂ ਸਤਿਗੁਰੂ ਜੀ ਸਿੱਖ ਨੂੰ ਪ੍ਰਤੱਖ ਰੂਪ ਵਿੱਚ ਦਰਸ਼ਨਾਂ ਦੀ ਦਾਤ ਦਿੰਦੇ ਨੇ ਤੇ ਉਦੋਂ ਜੀਵਨ ਵਿੱਚ ਕਿਤਨੀ ਕੁ ਵੱਡੀ ਤਬਦੀਲੀ ਆਉਂਦੀ ਹੈ। ਪਹਿਲੀ ਬੇਨਤੀ ਤਾਂ ਇਹ ਕਿ ਭਾਵੇਂ ਕੱਲ ਇਹ ਮੈਂ ਸੂਖਮ ਜਿਹਾ ਵਿਚਾਰ ਆਪ ਨਾਲ ਸਾਂਝਾ ਕੀਤਾ ਸੀ ਪਰ ਥੋੜਾ ਜਿਹਾ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਇਸ ਨੂੰ ਵਿਚਾਰ ਸਕੀਏ। ਗੁਰੂ ਦੀ ਰਹਿਮਤ ਦੇ ਅਨੇਕਾਂ ਤਰੀਕੇ ਨੇ ਤੇ ਹਰ ਤਰੀਕਾ ਜੋ ਹੈ ਉਹ ਸਫਲ ਹੈ। ਕਿਸੇ ਨੂੰ ਹਜ਼ੂਰ ਬਚਨਾਂ ਰਾਹੀਂ ਪਾਰ ਕਰ ਦਿੰਦੇ ਨੇ, ਕਿਸੇ ਨੂੰ ਦਾਤਾਰ ਆਪਣੇ ਚਰਨਾਂ ਦੀ ਛੂਹ ਦੇ ਕੇ ਪਾਰ ਕਰ ਦਿੰਦੇ ਨੇ, ਕਿਸੇ ਨੂੰ ਹਜ਼ੂਰ ਸੁਪਨੇ ਵਿੱਚ ਆਪਣੀ ਝਲਕ ਬਖਸ਼ ਕੇ ਪਾਰ ਕਰ ਦਿੰਦੇ ਨੇ, ਕਿਸੇ ਨੂੰ ਹਜ਼ੂਰ ਆਪਣੇ ਘਰ ਦੀ ਖੱਤੀ ਸੇਵਾ ਦੇ ਕੇ ਪਾਰ ਕਰ ਦਿੰਦੇ ਨੇ। ਹਰ ਤਰੀਕਾ ਹੀ ਗੁਰੂ ਦਾ ਸਫਲ ਹੈ ਪਰ ਜਦੋਂ ਸਤਿਗੁਰੂ ਪ੍ਰਤੱਖ ਦੀਦਾਰ ਬਖਸ਼ਦੇ ਨੇ ਉਦੋਂ ਕੀ ਕੁਝ ਵਾਪਰਦਾ ਹੈ, ਇਸ ਦੇ ਸਬੰਧ ਵਿੱਚ ਸੁਖਮਨੀ ਸਾਹਿਬ ਦਾ ਇੱਕ ਪਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਪਹਿਲੀ ਬੇਨਤੀ ਕਿ ਹਰ ਇੱਕ ਦੀ ਭਾਵਨਾ ਆਪੋ ਆਪਣੀ ਹੈ। ਇਹ ਪ੍ਰਸ਼ਨ ਵੀ ਉੱਠੇਗਾ ਤੇ ਅਨੇਕਾਂ ਦੇ ਮਨ ਵਿੱਚ ਇਹ ਤਰਕ ਵੀ ਪੈਦਾ ਹੁੰਦਾ ਹੋਵੇਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ, ਉਨ੍ਹਾਂ ਦੇ ਚਰਨਾਂ ਦੀ ਛੂਹ, ਉਨ੍ਹਾਂ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਬਚਨ, ਇਹ ਕਿਵੇਂ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਆ ਹੈ। ਕਹਿਣ ਲੱਗੇ, ਸੰਸਾਰ ਦੇ ਲੋਕੋ, ਸਤਿਗੁਰੂ ਹਰ ਵਕਤ ਹਾਜ਼ਰਾਂ ਹਜ਼ੂਰ ਜ਼ਾਹਰਾ ਜ਼ਹੂਰ ਨੇ। ਇਹ ਤਾਂ ਸਾਡੇ ਆਪਣੇ ਅੰਦਰ ਦੀ ਭਾਵਨਾ ਹੈ, ਜਿਤਨੀ ਕਿਸੇ ਦੀ ਅੰਦਰ ਦੀ ਭਾਵਨਾ ਹੈ ਇੰਨੀ ਉਹ ਰਹਿਮਤ ਗੁਰੂ ਦੇ ਦਰ ਤੋਂ ਲੈ ਜਾਂਦਾ। ਹਜ਼ੂਰ ਨੇ ਅਮੋਲਕ ਬਚਨ ਵਿੱਚ ਫੁਰਮਾਇਆ ਕਿ ਸਤਿਗੁਰੂ ਸਦਾ ਦਿਆਲ ਹੈ ਭਾਈ। ਹਰ ਵਕਤ ਗੁਰੂ ਜੀ ਦਿਆਲੂ ਨੇ, ਸਤਿਗੁਰੂ ਸਦਾ ਦਿਆਲ ਹੈ ਭਾਈ। ਵਿਣ ਭਾਗਾਂ ਕਿਆ ਪਾਈਐ, ਅਗਲੀ ਤੁਕ ਵੱਲ ਧਿਆਨ ਦੇਣਾ। ਏਕ ਨਦਰ ਕਰ ਦੇਖੈ ਸਭ ਉਪਰ, ਪਰ ਦਰਸ਼ਨ ਹਰ ਇੱਕ ਨੂੰ ਨਹੀਂ। ਏਕ ਨਦਰ ਕਰ ਦੇਖੈ ਸਭ ਉਪਰ, ਜੇਹਾ ਭਾਓ ਤੇਹਾ ਫਲ ਪਾਈਐ। ਜਿਹੋ ਜੀ ਕਿਸੇ ਦੇ ਅੰਦਰ ਦੀ ਭਾਵਨਾ ਹੈ ਉਹੀ ਉਹਨੂੰ ਰਹਿਮਤ ਮਿਲ ਜਾਂਦੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ। ਪਰ ਇਸ ਗੱਲ ਨੂੰ ਕਦੀ ਵੀ ਜ਼ਿਹਨ ਚੋਂ ਭੁੱਲੀਏ ਨਾ। ਇਹ ਠੀਕ ਅਸੀਂ ਬਾਹਰ ਮੁਖੀ ਸ਼ਬਦ ਵਰਤਾਂਗੇ ਕਿ ਗੁਰੂ ਸਾਹਿਬ ਭਾਣਾ ਵਰਤਾ ਗਏ, ਜੋਤੀ ਜੋਤ ਸਮਾਉਣ ਦੀ ਗੱਲ ਕਰਾਂਗੇ, ਜਾਣ ਦੀ ਗੱਲ ਕਰਾਂਗੇ, ਪਰ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਾਹਮਣੇ ਰਿਹਾ ਸਮਾਏ। ਖਜ਼ੂਰ ਨੇ ਕਿਹਾ, ਹਰਬੰਸ਼ ਜਗਤ ਜਸ ਸੰਚਰਿਓ ਸੋ ਕਵਣ ਕਹੇ ਸ੍ਰੀ ਗੁਰੂ ਮੋਇਓ। ਗੁਰੂ ਤਾਂ ਹਰ ਵਕਤ ਹਾਜ਼ਰ ਨਾਜ਼ਰ ਨੇ, ਫਿਰ ਉਹਨਾਂ ਦੇ ਦਰਸ਼ਨਾਂ ਦੀ ਜਦੋਂ ਗੱਲ ਚੱਲਦੀ ਏ, ਆਓ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਕੁਝ ਬਚਨ ਪੜ੍ਹੀਏ। ਪਰਮਾਤਮਾ ਸਮਰੱਥ ਸਤਿਗੁਰੂ ਤੇ ਕਮਾਈ ਵਾਲੇ ਜਗਿਆਸੂ ਦੀ ਥਾਂ ਪਰ ਥਾਂ ਆਪ ਖੁਦ ਪ੍ਰਤੱਖ ਵੀ ਅਗਵਾਈ ਕਰਦੇ। ਅਸੀਂ ਬਾਣੀ ਪੜ੍ਹਨੇ ਹਾਂ, ਜਦੋਂ ਗੁਰੂ ਅਰਜੁਨ ਦੇਵ ਜੀ ਨੇ ਸਿਰਫ ਇੱਕ ਪ੍ਰਮਾਣ ਵਜੋਂ ਕਿ ਮਨ ਵਿੱਚੋਂ ਇਹ ਗੰਢ ਨਿਕਲ ਜਾਏ ਕਿ ਪ੍ਰਤੱਖ ਸਤਿਗੁਰੂ ਆਪ ਹਾਜ਼ਰ ਨਾਜ਼ਰ ਖੋ ਕੇ ਰਹਿਮਤ ਵਰਤਾਉਂਦੇ ਨੇ, ਅਸੀਂ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਪੜ੍ਹਨੇ ਹਾਂ। ਕਿਉਂਕਿ ਜਦੋਂ ਭਗਤ ਧੰਨਾ ਜੀ ਦੀ ਗੱਲ ਚੱਲੀ ਕਿ ਭਗਤ ਧੰਨਾ ਸਾਹਿਬ ਦੇ ਕੰਮ ਪਰਮਾਤਮਾ ਨੇ ਆਪ ਕੀਤੇ, ਮੱਝਾਂ ਚਾਰਨ ਦੀ ਗੱਲ ਚੱਲੀ, ਭਗਤ ਜੀ ਦੇ ਖੂਹ ਦੀ ਗੱਲ ਚੱਲੀ, ਭਗਤ ਜੀ ਦੇ ਘਰ ਦੇ ਕਾਰੋਬਾਰ ਦੀ ਗੱਲ ਚੱਲੀ, ਤੇ ਉਸ ਵੇਲੇ ਸਾਖੀਕਾਰਾਂ ਨੇ ਸ਼ਬਦ ਕਹੇ ਕਿ ਪਰਮਾਤਮਾ ਆਪ ਪ੍ਰਤੱਖ ਵਰਤ ਕੇ ਉਹਨਾਂ ਦੇ ਕਾਰਜ ਕਰਦਾ, ਆਪ ਪ੍ਰਤੱਖ ਉਹਨਾਂ ਨੂੰ ਦੀਦਾਰ ਬਖਸ਼ੇ। ਮਨ ਚ ਕਈਆਂ ਦੇ ਆਇਆ ਹੋਵੇਗਾ ਕਿ ਜਿਸ ਦਾ ਰੂਪ ਨਹੀਂ, ਰੇਖ ਨਹੀਂ, ਚੱਕਰ ਨਹੀਂ, ਚਿੰਨ ਨਹੀਂ, ਇਹ ਕਿਵੇਂ ਹੋ ਸਕਦਾ। ਤੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਖਸ਼ਿਸ਼ ਕੀਤਾ। ਰਾਗ ਆਸਾ ਵਿੱਚ ਇਹ ਸ਼ਬਦ ਹੈ ਤੇ ਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਨੂੰ ਇਹ ਸ਼ਬਦ ਜ਼ਬਾਨੀ ਚੇਤੇ ਹੋਣਾ, ਬਸ ਇਸ ਕਰਕੇ ਕਿ ਪਰਮਾਤਮਾ ਸਮਰੱਥ ਗੁਰੂ ਆਪਣੇ ਪਿਆਰਿਆਂ ਨੂੰ ਪ੍ਰਤੱਖ ਦ੍ਰਿਸ਼ਟਮਾਨ ਦੀਦਾਰ ਬਖਸ਼ਦੇ ਨੇ। ਗੁਰੂ ਜੀ ਦੇ ਅਸੀਂ ਬਚਨ ਪੜ੍ਹਨੇ ਆ ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਟ ਦਾਮ ਕੋ ਛੀਪਰੋ ਹੋਇਓ ਲਾਖੀਣਾ। ਅੱਧੀ ਕੌਡੀ ਦਾ ਜਿਹਨੂੰ ਛਿੰਬਾ ਕਹਿੰਦੇ ਸਨ ਉਹ ਲੱਖਾਂ ਦਾ ਬਣ ਗਿਆ। ਅਗਲੇ ਬਚਨ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਹਲਾਰੋ ਭਇਓ ਗੁਣੀ ਗਖੀਰਾ। ਕੱਪੜੇ ਬੁਨਣ ਵਾਲੇ ਭਗਤ ਕਬੀਰ ਜੀ ਉਹ ਗੁਣਾਂ ਦੀ ਖਾਣ ਬਣ ਗਏ। ਰਵਿਦਾਸ ਧਵੰਤਾ ਢੋਰ ਨੀਤ, ਜਿਹੜਾ ਰੋਜ਼ ਮਰੇ ਪਸ਼ੂ ਢੋਂਦਾ ਪਿਆ ਹੈ, ਤਿੰਨ ਤਿਆਗੀ ਮਾਇਆ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ, ਪ੍ਰਤੱਖ ਦਰਸ਼ਨ, ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਕੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਫਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅਗਲੀ ਤੁਕ ਪ੍ਰਤੱਖ ਦੀਦਾਰ ਦੀ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਹੁਣਾ ਸ਼ਬਦ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਪ੍ਰਤੱਖ ਦੇ ਅਰਥ ਸੁਪਨ ਦੀ ਝਲਕ ਨਹੀਂ, ਪ੍ਰਤੱਖ ਦੇ ਅਰਥ ਕੇਵਲ ਧਿਆਨ ਵਿੱਚ ਝਲਕ ਨਹੀਂ, ਪ੍ਰਤੱਖ ਦੇ ਅਖਰੀ ਅਰਥ ਹੀ ਇਹ ਕਰਾਂਗੇ ਕਿ ਦ੍ਰਿਸ਼ਟਮਾਨ ਨੇਤਰਾਂ ਦੇ ਨਾਲ। ਕਿਉਂਕਿ ਕਈ ਵਾਰੀ ਅਸੀਂ ਸ਼ਬਦ ਵਰਤ ਜਾਂਦੇ ਹਾਂ ਕਿ ਅੰਦਰ ਦੇ ਨੇਤਰਾਂ ਨਾਲ ਦਰਸ਼ਨ ਹੋਏ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇੱਥੇ ਸ਼ਬਦ ਹੈ ਪ੍ਰਤੱਖ। ਤੇ ਗੁਰੂ ਜੀ ਨੇ ਤਾਂ ਬਾਣੀ ਚ ਕਿਹਾ ਕਿ ਵੇਦ ਕਤੇਬ ਸੰਸਾਰ ਖਾਂ ਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜ਼ਹਰਾ। ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਤੇ ਮਹਾਰਾਜ ਜੀ ਨੇ ਕਿਹਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਪ੍ਰਤੱਖ ਦੀਦਾਰ ਹੋਏ। ਹੋਰ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਨੇ, ਦੇਖੋ ਕਬੀਰ ਸਾਹਿਬ ਦੇ ਅਸੀਂ ਬਚਨ ਪੜ੍ਹਨੇ, ਮੈਂ ਤਾਂ ਥੋੜਾ ਜਿਹਾ ਇਹ ਡਿਟੇਲ ਚ ਜਾਣ ਦਾ ਯਤਨ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਕਿ ਸਾਡੀ ਇਹ ਭਾਵਨਾ, ਇਹ ਸ਼ਰਧਾ ਬਣੇ ਕਿ ਗੁਰੂ ਸੀ ਨਹੀਂ ਗੁਰੂ ਹੈ, ਗੁਰੂ ਸਨ ਨਹੀਂ ਗੁਰੂ ਹਨ। ਇਹ ਨਹੀਂ ਗੁਰੂ ਸਾਹਿਬ ਸੀ, ਸੀ ਤਾਂ ਹੈ ਭੂਤਕਾਲ ਚਲੇ ਗਏ, ਨਹੀਂ ਸਤਿਗੁਰੂ ਹੈ ਤੇ ਗੁਰੂ ਸਨ ਨਹੀਂ ਗੁਰੂ ਹਨ, ਅੱਜ ਵੀ ਮੌਜੂਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਕਿ ਪਰਮਾਤਮਾ ਸਮਰੱਥ ਗੁਰੂ ਅਨੰਤ ਭਗਤ ਨੂੰ ਆਪਣੇ ਦਰਸ਼ਨ ਦੀ ਦਾਤ ਦਿੰਦੇ ਨੇ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਵੈਸੇ ਤਾਂ ਤਿੰਨ ਬਚਨ ਇਕੱਠੇ ਨੇ, ਸ਼ਲੋਕ ਤਿੰਨ ਨੇ। ਕਥਾ ਕਰਨ ਵਾਲੇ ਅਸੀਂ 2 ਮਿੰਟ ਵਿੱਚ ਅਰਥ ਕਰ ਜਾਂਗੇ, ਪਰ ਅਵਸਥਾ ਤਾਂ ਰੱਬ ਦੀ ਕਿਰਪਾ ਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ। ਸ਼ਲੋਕ ਤਿੰਨ ਨੇ। ਪਹਿਲਾ ਸ਼ਲੋਕ ਹੈ, ਕਬੀਰ ਸਾਹਿਬ ਨੇ ਆਪਣੇ ਨੇਤਰ ਬੰਦ ਕੀਤੇ ਨੇ, ਜਦੋਂ ਦੇਖਦਾ ਕੋਈ ਅੱਖਾਂ ਬੰਦ ਨੇ ਤੇ ਗਰਦਨ ਝੁਕਾ ਕੇ ਬੈਠੇ ਨੇ। ਕਿਸੇ ਨੇ ਪੁੱਛ ਲਿਆ ਕਿ ਭਗਤ ਸਾਹਿਬ ਜੀ, ਆਪ ਜੀ ਜਦੋਂ ਵੀ ਬੈਠਦੇ ਹੋ ਅੱਖਾਂ ਨੀਵੀਆਂ ਪਾ ਕੇ, ਕੋਈ ਬੁਲਾਉਂਦਾ ਤੇ ਤਾਂ ਵੀ ਅੱਖਾਂ ਨਹੀਂ ਖੋਲਦੇ, ਹਰ ਵੇਲੇ ਨੀਵੀ ਕਿਉਂ? ਕਹਿਣ ਲੱਗੇ, ਤੈਨੂੰ ਸੱਚ ਦੱਸਾਂ, ਤੂੰ ਹਕੀਕਤ ਪੁੱਛਣੀ ਚਾਹੁੰਦਾ? ਮੈਂ ਆਪਣੀਆਂ ਅੱਖਾਂ ਤਾਂ ਨੀਵੀਆਂ ਕੀਤੀਆਂ ਨੇ, ਹਿਰਦੇ ਦੀ ਸੇਜ ਤੇ ਪਿਆਰਾ ਆ ਕੇ ਬੈਠ ਗਿਆ, ਬਸ ਉਹਨੂੰ ਵੇਖਣ ਤੋਂ ਵਿਹਲ ਹੀ ਕੋਈ ਨਹੀਂ, ਅੱਖਾਂ ਤਾਂ ਚੁੱਕਾਂ ਜੇ ਮੈਨੂੰ ਕਿਤੇ ਅੰਦਰ ਤੋਂ ਵਿਹਲ ਮਿਲਦਾ ਹੋਵੇ। ਧਿਆਨ ਦਿਆ ਜੇ ਕਿ ਅੰਦਰ ਵੀ ਦੀਦਾਰ। ਅਗਲੇ ਬਚਨ, ਕੁਝ ਦਿਨ ਲੰਘੇ ਤੇ ਭਗਤ ਸਾਹਿਬ ਟਿਕ ਟਿਕੀ ਅੱਖਾਂ ਖੋਲ ਕੇ ਝਮਕਦੇ ਵੀ ਨਹੀਂ, ਇੱਕ ਟਿਕ ਦੇਖੀ ਜਾਂਦੇ ਨੇ, ਤੱਕੀ ਜਾਂਦੇ ਨੇ। ਉਹਨੇ ਪੁੱਛ ਲਿਆ ਮਹਾਂਪੁਰਖੋ ਕਿ ਪਹਿਲਾਂ ਤਾਂ ਨੇਤਰ ਬੰਦ ਕੀਤੇ ਕਿ ਆਪਣੇ ਪਿਆਰੇ ਨੂੰ ਅੰਦਰੋਂ ਦੇਖਦੇ ਹੋ ਤੇ ਹੁਣ ਅੱਖਾਂ ਝਮਕਦੇ ਵੀ ਨਹੀਂ, ਹੁਣ ਕੀ ਦੇਖਦੇ ਹੋ? ਕਹਿਣ ਲੱਗੇ, ਅਸਲ ਵਿੱਚ ਤੇਰੇ ਕੋਲ ਦੇਖਣ ਵਾਲੇ ਨੇਤਰ ਨਹੀਂ, ਜਿਹੜਾ ਮੇਰੇ ਖਿਰਦੇ ਵਿੱਚ ਝਲਕਾਰੇ ਮਾਰਦਾ ਸੀ, ਹੁਣ ਪ੍ਰਤੱਖ ਮੈਨੂੰ ਦਿਸਣ ਲੱਗ ਪਿਆ। ਜਿਹਨੂੰ ਅੰਦਰ ਦੇਖਦਾ ਸਾਂ ਉਹ ਸਾਹਮਣੇ ਖਲੋਤਾ, ਅੱਖਾਂ ਕਿਵੇਂ ਝੁਮਕਾਂ? ਮੈਂ ਤਾਂ ਉਹਦੇ ਰੂਪ ਨੂੰ ਤੱਕੀ ਜਾ ਰਿਹਾ ਹਾਂ। ਦੇਖੋ, 2 ਸ਼ਲੋਕ ਨੇ, ਇਹਨਾਂ ਵੱਲ ਧਿਆਨ ਦਿਓ। ਪਹਿਲਾ ਸ਼ਲੋਕ ਹੈ ਕਿ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਹੇ। ਅੱਖਾਂ ਨੀਵੀਆਂ ਹੋ ਗਈਆਂ, ਸੱਜਣ ਖਿਰਦੇ ਵਿੱਚ ਆ ਗਿਆ। ਤੇ ਅਸਲ ਵਿੱਚ ਭਾਈ ਸਾਹਿਬ ਨੇ ਜਦੋਂ ਸ਼ਬਦ ਪੜਿਆ ਨਾ ਕਿ ਭਗਤਾਂ ਕੀ ਚਾਲ ਨਿਰਾਲੀ, ਉਦੋਂ ਮਨ ਚ ਤੇ ਕਾਇਆ ਵੀ ਵਾਕੀ ਭਗਤ ਉਹ ਚੁਰਦੇ ਤਾਂ ਸਾਡੀ ਤਰ੍ਹਾਂ ਨੇ, ਪਰ ਚਾਲ ਕਿਵੇਂ ਨਿਰਾਲੀ? ਗੁਰੂ ਅਮਰਦਾਸ ਜੀ ਦੀ ਪੌੜੀ ਪੜੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ। ਆ ਜਦੋਂ ਸ਼ਬਦ ਵਾਸ਼ਨਾ ਆਇਆ ਨਾ ਤੇ ਮਨ ਚ ਆਇਆ, ਅਸੀਂ ਆਮ ਤੌਰ ਤੇ ਵਾਸ਼ਨਾ ਦੇ ਅਰਥ ਇਹੀ ਕਰਨੇ ਆ ਕਿ ਵਿਸ਼ੇ ਵਾਸ਼ਨਾ, ਪਰ ਗੁਰੂ ਅਮਰਦਾਸ ਬਚਨ ਕਰ ਰਹੇ ਨੇ ਕਿ ਭਗਤ ਦੇ ਖਿਰਦੇ ਵਿੱਚ ਵਾਸ਼ਨਾ ਸਮਾ ਗਈ। ਹੁਣ ਵਾਸ਼ਨੀ ਅਗਲੇ ਜਨਮ ਨੂੰ ਅਗਲਾ ਜਨਮ ਬਣਾਉਂਦੀ, ਕਿਉਂਕਿ ਜਿਹੋ ਜੀ ਬੰਦੇ ਦੀ ਅੰਦਰ ਦੀ ਵਾਸ਼ਨਾ ਹੈ ਤੇ ਜਿਹੋ ਜਿਹਾ ਅੰਤਲਾ ਸਵਾਸ ਲੈਂਦਿਆਂ ਵਾਸ਼ਨਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਬੰਦੇ ਦਾ ਅਗਲਾ ਜਨਮ ਵੀ ਉਹ ਜਿਹਾ ਜਿਹੋ ਜੀ ਵਾਸ਼ਨਾ ਹੋਵੇ। ਭਾਈ ਗੁਰਦਾਸ ਜੀ ਨੇ ਤਾਂ ਸ਼ਬਦ ਕਿਹਾ, ਕਹਿਣ ਲੱਗੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਮੇਰ ਦਾ ਅਰਥ ਹੈ ਆਤਮਾ, ਕਿ ਸਰੀਰ ਵਿੱਚ ਜਿਹੜੀ ਆਤਮਾ ਹੈ, ਜਿਹੋ ਜੀ ਬੰਦੇ ਦੀ ਮਰਦਿਆਂ ਵਾਸ਼ਨਾ ਹੁੰਦੀ ਏ ਪਿਆਰਿਓ, ਅਗਲਾ ਜਨਮ ਉਹਦਾ ਉਹੋ ਜਿਹਾ ਹੀ ਬਣ ਜਾਂਦਾ ਹੈ। ਹੁਣ ਪੜ੍ਹੇ ਲਿਖੇ ਤਾਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ ਵੀ ਅਗਲਾ ਜਨਮ ਜਿਹੋ ਜੀ ਵਾਸ਼ਨਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਲਈ ਅਖੀਰ ਸੱਚ ਹੈ। ਭਗਤ ਤਰਲੋਚਨ ਜੀ ਨੇ ਕਿਹਾ, ਉਹਨਾਂ ਨੇ 5-4 ਪ੍ਰਮਾਣ ਦਿੱਤੇ, ਕਹਿੰਦੇ ਨੇ ਇੱਕ ਇਨਸਾਨ ਮਰ ਰਿਹਾ, ਉਹਨੂੰ ਮਰਦੇ ਹੋਏ ਨੂੰ ਅਚਨਚੇਤ ਕਿਤੇ ਆਪਣੇ ਪੁੱਤਰਾਂ ਦੀ ਯਾਦ ਆ ਗਈ। ਕਹਿਣ ਲੱਗੇ, ਉਹ ਵਾਸ਼ਨਾ ਚ ਸਵਾਸ ਨਿਕਲਿਆ ਤੇ ਅਗਲਾ ਜਨਮ ਸ਼ੂਕਰ ਦਾ ਬਣ ਗਿਆ। ਕਹਿਣ ਲੱਗੇ, ਇੱਕ ਇਨਸਾਨ ਹੈ, ਉਹਨੂੰ ਮਰਦੇ ਹੋਏ ਦੇ ਅੰਦਰ ਵਾਸ਼ਨਾ, ਕਿਤੇ ਉਹਨੂੰ ਇਸਤਰੀ ਦੀ ਯਾਦ ਆ ਗਈ ਤੇ ਗੁਰਮੁਖੋ ਅਗਲਾ ਜਨਮ ਉਹਦਾ ਵੇਸ਼ਵਾ ਦਾ ਬਣ ਗਿਆ। ਇੱਕ ਇਨਸਾਨ ਹੈ, ਉਹਨੂੰ ਮਰਦੇ ਸਮੇਂ ਕਿਤੇ ਆਪਣੇ ਧਨ ਪਦਾਰਥ ਦੀ ਯਾਦ ਆ ਗਈ ਤੇ ਉਹ ਧਨ ਪਦਾਰਥ ਨੇ ਉਸ ਬੰਦੇ ਨੂੰ ਸੱਪ ਦੀ ਜੂਨ ਦੇ ਦਿੱਤੀ। ਇੱਕ ਇਨਸਾਨ ਦੀ ਮੌਤ ਹੋਈ, ਮਰਦੇ ਹੋਏ ਨੂੰ ਕਿਤੇ ਘਰ ਚੇਤੇ ਆ ਗਿਆ ਤੇ ਅਚਨਚੇਤ ਸਵਾਸ ਨਿਕਲੇ, ਬਸ ਘਰ ਦੀ ਯਾਦ ਉਹਦੇ ਲਈ ਪ੍ਰੇਤ ਬਣ ਗਈ। ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਨੇ ਅੰਤਲੀ ਵਾਸ਼ਨਾ ਨੂੰ ਜੋ ਜੀ ਵਾਸ਼ਨਾ ਹੋਵੇ ਉਹੋ ਜਿਹਾ ਜਨਮ ਮੰਨਿਆ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੋਨ ਵੱਲ ਵੱਲ ਉਤਰੈ। ਅਰੀ ਬਾਈ, ਗੋਬਿੰਦ ਨਾਮ ਮਤ ਬਿਸਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਅਗਲਾ ਬਚਨ ਕੀਤਾ, ਸੂਕਰ ਜੋਨ ਵੱਲ ਵੱਲ ਉਤਰੈ। ਅੰਤਕਾਲ ਜਿਹੜਾ ਬੰਦਾ ਅਖੀਰਲੇ ਸਮੇਂ ਧਨ ਦੌਲਤ ਨੂੰ ਚੇਤੇ ਕਰਦਾ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਹ ਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਾਬਾ ਜੀ ਨੇ ਕਿਹਾ ਸੂਕਰ ਜੋਨ ਵੱਲ ਵੱਲ ਉਹ ਤਰੈ ਅੰਤਕਾਲ ਨਾਰਾਇਣ ਸਿਮਰੈ ਹੁਣ ਆ ਹਰ ਵਾਸ਼ਨਾ ਸਮਾਣੀ ਦੇ ਅਰਥ ਕੀ ਭਗਤ ਅੰਦਰ ਵਾਸ਼ਨਾ ਆ ਗਈ ਗੁਰਮੁਖੋ ਉਥੇ ਵਾਸ਼ਨਾ ਦਾ ਅਰਥ ਵਿਸ਼ੇ ਵਾਸ਼ਨਾ ਨਹੀਂ ਇੱਥੇ ਵਾਸ਼ਨਾ ਦਾ ਅਰਥ ਹੈ ਸੁਗੰਧੀ ਕਿ ਨਾਮ ਜਪਣ ਵਾਲੇ ਵਿੱਚ ਸੁਗੰਧੀ ਦਾ ਨਾਪਾ ਖੁੱਲ ਗਿਆ ਸੱਚ ਜਾਣੋ ਜਿੱਥੇ ਜਾਂਦਾ ਉਹਦੇ ਚਾਰ ਚੁਫੇਰੇ ਨਾਮ ਦੀ ਮਹਿਕ ਹੀ ਰਹਿੰਦੀ ਥੋੜਾ ਜਿਹਾ ਨੂੰ ਹੋਰ ਬੇਨਤੀ ਕਰਦੇ ਹਾਂ ਅਸੀਂ ਇੱਕ ਸ਼ਬਦ ਵਰਤਨੇ ਆ ਬਾਣੀ ਵਿੱਚ ਬੜੀ ਵਾਰੀ ਪ੍ਰਮਾਣ ਆਇਆ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਕਹਿੰਦੇ ਨੇ ਮਿਰਗ ਦੀ ਨਾਭੀ ਚ ਕਸਤੂਰੀ ਪਰ ਹਰ ਇੱਕ ਮਿਰਗ ਦੀ ਨਾਭੀ ਚ ਨਹੀਂ ਕੁਝ ਲੱਛਣ ਨੇ ਮਿਰਗਾਂ ਦੀਆਂ ਤਾਂ ਡਾਰਾਂ ਨੇ ਜੰਗਲ ਵਿੱਚ ਕਿਵੇਂ ਸ਼ਿਕਾਰੀ ਨੂੰ ਪਤਾ ਲੱਗਦਾ ਕਿ ਇਸ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਜਿਹੜਾ ਕਸਤੂਰਿਆ ਮਿਰਗ ਹੁੰਦਾ ਹੈ ਨਾ ਗੁਰਮੁਖੋ ਉਹਦੀ ਚਾਲ ਦੂਜੇ ਮਿਰਗਾਂ ਤੋਂ ਵੱਖਰੀ ਹੋ ਜਾਂਦੀ ਸਿਰਫ ਇਹਨੂੰ ਕਲੀਅਰ ਕਰ ਲਈ ਭਗਤਾਂ ਕੀ ਚਾਲ ਨਿਰਾਲੀ ਇੱਕ ਪ੍ਰਮਾਣ ਹੈ ਆਮ ਮਿਰਗ ਚੁੰਗੀਆਂ ਮਾਰ ਕੇ ਦੌੜਦੇ ਨੇ ਜਿਹਦੇ ਅੰਦਰ ਕਸਤੂਰੀ ਦਾ ਨਾਪਾ ਖੁੱਲਦਾ ਨਾ ਉਹ ਮਿਰਗ ਦੌੜਨਾ ਬੰਦ ਕਰ ਦਿੰਦਾ ਉਹ ਚੰਚਲਤਾਈ ਨਾਲ ਛਾਲਾਂ ਨਹੀਂ ਮਾਰਦਾ ਦੂਜਾ ਜਿਸ ਮਿਰਗ ਦੇ ਅੰਦਰ ਨਾਪਾ ਖੁੱਲਦਾ ਕਸਤੂਰੀ ਦਾ ਸੁਗੰਧੀ ਨਿਕਲਦੀ ਏ ਉਹ ਡਾਰ ਵਿੱਚ ਕਦੀ ਨਹੀਂ ਤੁਰਦਾ ਸਾਰੇ ਮਿਰਗ ਡਾਰਾਂ ਚ ਚੱਲਣਗੇ ਪਰ ਜਿਹਦੇ ਅੰਦਰ ਸੁਗੰਧੀ ਉਹ ਡਾਰ ਤੋਂ ਵੱਖਰਾ ਹੋ ਜਾਂਦਾ ਹੈ ਤੀਸਰਾ ਉਹਦਾ ਲੱਛਣ ਹੈ ਕਿ ਇੱਕ ਡਾਰ ਵਿੱਚ ਨਹੀਂ ਜਾਂਦਾ ਦੂਸਰਾ ਉਹ ਚੰਚਲ ਤਾਈ ਵਿੱਚ ਦੌੜਦਾ ਨਹੀਂ ਤੇ ਤੀਸਰਾ ਜਿਸ ਅੰਦਰ ਕਸਤੂਰੀ ਦਾ ਨਾਪਾ ਖੁੱਲ ਜਾਏ ਉਹ ਹਮੇਸ਼ਾ ਆਪਣੀ ਗਰਦਨ ਨੂੰ ਜ਼ਮੀਨ ਵੱਲ ਝੁਕਾ ਕੇ ਰੱਖਦਾ ਹੈ ਉਹ ਗਰਦਨ ਨਹੀਂ ਉੱਚੀ ਝੁਕਦਾ ਆ ਤਿੰਨ ਲੱਛਣ ਨੇ ਜਿਸ ਅੰਦਰ ਕਸਤੂਰੀ ਦਾ ਨਾਪਾ ਖੁੱਲੇ ਕਿਆ ਹਕੀਕਤ ਵਿੱਚ ਇਹ ਭਗਤ ਦੇ ਚਿੰਨ ਨੇ ਅਸੀਂ ਲੋਕ ਦੁਨੀਆਦਾਰ ਮੈਂ ਆਪਣੇ ਲਈ ਸ਼ਬਦ ਵਰਤ ਰਹੇ ਹਾਂ ਅਸੀਂ ਡਾਰਾਂ ਪਿੱਛੇ ਜੋ ਦੁਨੀਆ ਕਰਦੀ ਹੋ ਉਸ ਪਿੱਛੇ ਚੱਲਾਂਗੇ ਪਰ ਚੇਤੇ ਰੱਖੋ ਜਿਹਦੇ ਅੰਦਰ ਸੁਗੰਧੀ ਦਾ ਨਾਪਾ ਖੁੱਲ ਗਿਆ ਨਾਮ ਦਾ ਉਹ ਦੁਨੀਆ ਦੀ ਕਤਾਰ ਪਿੱਛੇ ਨਹੀਂ ਚੱਲਦਾ ਉਹ ਭਾਵੇਂ ਇਕੱਲਾ ਹੀ ਤੁਰੇ ਪਰ ਤੁਰੇਗਾ ਉਸ ਰਸਤੇ ਤੇ ਜਿਹੜਾ ਰੱਬ ਦੇ ਘਰ ਨੂੰ ਜਾਂਦਾ ਪਿਆ ਉਹਦੀ ਚਾਲ ਸੰਸਾਰ ਵਾਲੀ ਨਹੀਂ ਦੂਸਰੀ ਬੇਨਤੀ ਕਿ ਉਹ ਹਮੇਸ਼ਾ ਆਪਣੇ ਆਪ ਨੂੰ ਝੁਕਾ ਕੇ ਰੱਖਦਾ ਉਹਦੇ ਅੰਦਰ ਨਾਮ ਦੀ ਮਹਿਕ ਹੈ ਹਜ਼ੂਰ ਨੇ ਕਿਹਾ ਤੀਸਰਾ ਉਹ ਇਕਾਂਤ ਵਿੱਚ ਇਕੱਲਾ ਹੈ ਉਹ ਭੀੜ ਵਿੱਚ ਨਹੀਂ ਭਗਤ ਦੀ ਚਾਲ ਨਿਰਾਲੀ ਹੈ ਉਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਉਹਦੀ ਵਾਸ਼ਨਾ ਹੈ ਖੈਰ ਮੈਂ ਉਸ ਪ੍ਰਕਰਨ ਵੱਲ ਆਵਾਂ ਮੈਂ ਵਿੱਚੋਂ ਸਿਰਵੇ ਨਿਕਲਿਆ ਸਾਂ ਕਬੀਰ ਸਾਹਿਬ ਨੇ ਪਹਿਲਾਂ ਅੰਦਰ ਦਰਸ਼ਨ ਕੀਤੇ ਹੁਣ ਉਹਨਾਂ ਨੇਤਰ ਖੋਲ੍ਹ ਲਏ ਹਰ ਵਕਤ ਉਹਨਾਂ ਦੇ ਨੇਤਰ ਇੱਕ ਟਿਕ ਟਿਕੀ ਦੇਖਦੇ ਨੇ ਤੇ ਉੱਥੇ ਭਗਤ ਜੀ ਨੇ ਉੱਤਰ ਦਿੱਤਾ ਕਿ ਆਠ ਜਾਮ 64 ਘੜੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੋ ਪੀਓ ਹੁਣ ਅੱਖਾਂ ਬੰਦ ਕਿਉਂ ਕਰਾਂ ਮੈਨੂੰ ਹਰ ਪਾਸੇ ਪਰਮਾਤਮਾ ਦਿਸਦਾ ਹੈ ਇਹ ਕੁਝ ਪ੍ਰਮਾਣ ਨੇ ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ ਸੰਤ ਬਾਬਾ ਨਿਧਾਨ ਸਿੰਘ ਜੀ ਰਾਤ ਵੀ ਬੇਨਤੀ ਕੀਤੀ ਸੀ ਫਿਰ ਸ਼ਬਦ ਦੁਹਰਾ ਦੇਵਾਂ ਕਿ ਬਿਰਹਾ ਦੀ ਕਾਂਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਪਿਆਰ ਅੰਤਰ ਆਤਮੇ ਲੈ ਕੇ ਟਿਕੇ ਇਤਿਹਾਸ ਕਹਿੰਦਾ ਕਰੋੜਾਂ ਸੂਰਜਾਂ ਦਾ ਚਾਨਣ ਹੈ ਪ੍ਰਕਾਸ਼ ਹੈ ਨੇਤਰ ਖੁੱਲੇ ਨੇ ਤੇ ਪ੍ਰਤੱਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਹੋਏ ਨੇ ਇਕੱਲੇ ਦੀਦਾਰ ਕੀ ਨਹੀਂ ਮੈਂ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਇਸ ਗੱਲ ਦੀ ਮੋਹਰ ਲਾਉਣ ਲਈ ਬਾਣੀ ਵਿੱਚੋਂ ਹਜ਼ੂਰ ਦੇ ਚਰਨਾਂ ਵਿੱਚ ਆਪਣਾ ਮਸਤਕ ਝੁਕਾਇਆ ਮੱਥਾ ਟੇਕਿਆ ਤੇ ਬਿਰਖਾ ਦੇ ਭਿੱਜੇ ਹੋਏ ਨੇਤਰਾਂ ਨਾਲ ਚੋਜੀ ਪ੍ਰੀਤਮ ਦੇ ਚਰਨ ਧੋ ਦਿੱਤੇ ਪ੍ਰਤੱਖ ਦੀਦਾਰ ਉਸ ਵੇਲੇ ਕੀ ਵਾਪਰਦਾ ਇਹਦੇ ਸਬੰਧ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਪਦਾ ਹੈ ਇਹ ਸ਼ਬਦ ਹੈ ਪ੍ਰਤੱਖ ਦਰਸ਼ਨਾਂ ਸਬੰਧੀ ਪਦਾ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ मन संतोख आत्म पतियाने पूरा गुर अखयो जां का मंत्र ते अगली तो कह अमृत दृष्ट पेख होए संत। ए पदे दिया मैं अठ तुकां सुनाईया ने, एदे थोड़े जसी अर्थ कर लीए। सफल दर्शन, सफल दर्शन दरते दर्शन नेफल नहीं गुरु दे। इथे जे कोई अर्थ करे भी अंदरों झलक, अगली तुक ने क्लीयर कर दिता ओ दर्शन केवल अंदर दे नहीं बाहर मुखी भी ने। पेखत पुनीत, हुण पेखण दा संबंध साडियां अखां नाल कह के गुरु जी दे दीदार नेफल नहीं। जदों नेत्रां नाल गुरु जी दे दर्शन कीते ते तन गुरु अर्जुन साहिब कहिंदे ने गुरु जी दे प्रतख दर्शन अंदर नूं अत दा पवित्र कर गए। सफल दर्शन, पेखत पुनीत ते दर्शना तो बाद फिर अगली कृपा की गई जो वापरिया महापुरखां नाल। कहन लगे दर्शन कीते चरणा विच मत्था टेकिया ते गुरु अर्जुन देव कहिंदे ने पहला दर्शन कीते ते फिर गुरु दे चरण घुट के पकड़े ते पकड़न दी देर सी अंदर नाम दियां कांगा छुट उठियां। सफल दर्शन पेखत पुनीत परसत चरण गत, गत दरते अवस्था अंदर दी खालत। दर्शना तो बाद चरण पकड़े कहन लगे परसत चरण गत निर्मल रीत भेटत संग राम गुण रवे। गुरु जी दी संगत विच गुरु जी दे दर्शना विच परमात्मा दे गुण, परमात्मा दी सिफत, परमात्मा दे नाम दा खजाना तुर अंदर समा गया। हजूर कह रहे ने भेटत संग राम गुण रवे पार ब्रह्म की दरगह गवे। दर्शना तो बाद चरण, चरना तो बाद फिर बचन। अगली तुक है सुनकर बचन करन आगाने। दर्शन होए चरना विच स्पर्शता मिली, गुरु जी ने अपने बचन कीते ते महाराज किन्ने ने आ जेड़े सर्वन सन ओ तृप्त हो गए। सुनकर बचन करन आगाने मन संतोख आत्म पतियाने पूरा गुर अखयो। जिदा मंत्र नाश नहीं होना, पूरा गुर अखयो जां का मंत्र ते गुरु जी दे दर्शना ने की कीता के अमृत दृष्ट पेख होए संत। अमृत दृष्टि गुरु जी दी पई, बचन होए ते प्रतख दर्शना ने प्यारे ओ अवस्था बख्श दिती जेड़ी अवस्था नू पता नहीं वड्डे वड्डे जोगी ते मुनीशर तड़फ दे। फिर बेनती बाणी दी रोशनी विच असी देखी हजूर ने बचन कीता ते कल एथे विचार असी रोकी सी के जा तू मेरा वल है ता क्या मोह छंदा तुद सब किछ मैनू सौंपिया जा तेरा बंदा। आ तुकां वल ध्यान दिया जे गुरमुख के जे परमात्मा वल हो जाए फिर किसे दी मुथाजी नहीं। एक सज्जन सब सज्जना, एक वैरी सब वाद। पर गुरु रामदास जी ने एक बचन कह बाणी च कहिंदे ने खार बंदा किसे ना किसे दे सहारे विच ते किसे ना किसे धड़े विच जींदा है। पर महापुरख ओदी अवस्था की है? हजूर ने फरमाया कि कोई इंसान इस करके जींदा है कि मेरे पुत्र कोल बड़ी लियाकत है, जो मेरा पुत्र बिजनेस कर रहा है ये बाणी दे बचन ने, मेनू किसे दी परवाह नहीं, मेरे पुत्र दे खात विच बहुत वड्डा गुण है। कोई इस सहारे ते जींदा है कि जिस घर नाल मेरा रिश्ता बनिया है मेरे दमाद कोल बड़ी लियाकत है ओदी बड़ी चलदी है। तीसरा इस करके जींदा है कि मेरी सरदारां नाल चौधरियां नाल राज नेतावां नाल बड़ी गांड सांड है। ते पंजवां इस करके चौथा जींदा है कि हर बंदा मेरी लियाकत तो प्रभावित है। पर गुरु रामदास जी ने कहा जिदे वल परमात्मा होवे ओ कदी दुनिया दे बंदे दे खाथां वल नहीं, ओ जींदा ते केवल परमात्मा दे सहारे ते, बंदियां दी मुथाजी नहीं। गुरु जी दा बाणी च बचन हुंदा है कि किसी धड़ा किया मित्र सुत नाल भाई। धड़ा दर ते सहारा, कोई इस सहारे च जींदा है मेरे मित्रां कोल, मेरे पुत्रां कोल, मेरे भरावां कोल बड़ी ताकत। पर महापुरख दा सहारा की है? किसी धड़ा किया मित्र सुत नाल भाई, किसी धड़ा किया कुड़म सके नाल जवाई, किसी धड़ा किया सिकदार चौधरी नाल अपने सवाई। पर महापुरख कहिंदा हमारा धड़ा हर रहा समाई, हम हर स्यों धड़ा किया मेरी हर टेक, हों हर बिन पख धड़ा अवर ना कोई, हों हर गुण गावा असंख अनेक,
ਮੇਰਾ ਧੜਾ ਕੇਵਲ ਸਮਰੱਥ ਗੁਰੂ ਤੇ ਪਰਮਾਤਮਾ ਹੈ। ਹਜ਼ੂਰ ਨੇ ਮਿਹਰ ਕੀਤੀ, ਉਹਨਾਂ ਨੇ ਆਪਣੀ ਅਸੀਸ ਬਖਸ਼ੀ ਤੇ ਜਦੋਂ ਪਰਮਾਤਮਾ ਵੱਲ ਖੋ ਜਾਏ ਤੇ ਗੁਰਮੁਖੋ ਫਿਰ ਕਿਸੇ ਚੀਜ਼ ਦੀ ਕਮੀ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਇੱਕ ਬਚਨ ਕਿਹਾ ਹੈ, ਕਈ ਵਾਰੀ ਜਦੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਅਸਥਾਨਾਂ ਤੇ ਕਥਾ ਕਰਦਿਆਂ ਵਿਚਾਰ ਕਰਨ ਜਾਈਦਾ, ਦੇਖੋ ਸਾਧ ਮਰਾਦੇ ਲਿਬਾਸ ਨੇ। ਇਹ ਕੇਵਲ ਮੈਂ ਫਿਰ ਬੇਨਤੀ ਕਰਾਂ, ਵਾਚਕ ਗਿਆਨੀਆਂ ਵਾਲੀ ਖੁਸ਼ਾਮਦ ਨਹੀਂ, ਅਸਲੀਅਤ ਨੂੰ ਮੰਨੀਏ ਆਪਾਂ। ਅਸਲੀਅਤ ਤੋਂ ਪਿੱਠ ਫੇਰਨੀ ਵੀ ਇਹ ਬਹੁਤ ਵੱਡਾ ਗੁਨਾਹ ਹੈ। ਹਜ਼ੂਰ ਨੇ ਬਾਣੀ 'ਚ ਇਸ਼ਾਰੇ ਕੀਤੇ ਸਨ, ਕਹਿਣ ਲੱਗੇ ਤਾਂ ਪਰਮਾਤਮਾ ਦੇ ਰੰਗ ਨੇ, ਉਹ ਬੰਦਗੀ ਵਾਲੇ ਨੂੰ ਦਾਤ ਦਿੰਦਾ ਹੈ, ਕੋਈ ਸੋਹਣੀ ਪੁਸ਼ਾਕ ਪਾਉਂਦਾ ਹੈ। ਕਹਿੰਦੇ ਨੇ ਕਿਸੇ ਬੰਦਗੀ ਵਾਲੇ ਦੇ ਅੰਦਰ ਇੰਨਾ ਖਜ਼ਾਨਾ ਟਿਕਾ ਦਿੰਦਾ ਹੈ, ਬਾਹਰ ਵੇਖਣ ਨੂੰ ਲੱਗਦਾ ਕਿ ਮੈਲੇ ਪੁਰਾਣੇ ਕੱਪੜੇ, ਬਾਹਰ ਕੇਵਲ ਖੱਦਰ ਦੀਆਂ ਕੁੜਤੀਆਂ, ਪਰ ਅੰਦਰ ਜਦੋਂ ਝਾਤੀ ਮਾਰ ਕੇ ਦੇਖੋ, ਕਹਿਣ ਲੱਗੇ ਇੱਕ ਇੱਕ ਦੇ ਅੰਦਰ ਪਰਮਾਤਮਾ ਦੇ ਖਜ਼ਾਨੇ ਦੀ ਰੇਸ਼ਮ ਪਈ ਹੋਈ ਹੈ। ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਬਾਹਰੋਂ ਉਹਨਾਂ ਦੇ ਗੁੱਦੜ, ਗੁੱਦੜ ਦਾ ਅਖਰੀ ਅਰਥ ਹੈ ਪਾਟੇ ਪੁਰਾਣੇ ਕੱਪੜੇ, ਅਸੀਂ ਪਿੰਡਾਂ ਸ਼ਬਦ ਵਰਤਨੇ ਆ, ਸਾਧ ਮੁਰਾਦੇ ਬਸਤਰ, ਪਰ ਕਹਿਣ ਲੱਗੇ ਅੰਦਰ ਉਹਨਾਂ ਦੇ ਕੀਮਤੀ ਨਾਮ ਦੀ ਰੇਸ਼ਮ ਹੈ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਖੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ। ਉਹ ਮਹਾਂਪੁਰਖ ਰੰਗ ਹੱਸੈ ਰੰਗ ਰੋਵੈ, ਉਹਦੇ ਪਿਆਰ ਚਾਹੇ ਖੱਸਦੇ ਨੇ, ਰੱਬ ਨਾਲ ਖੱਸਦੇ ਨੇ, ਰੰਗ ਰੋਵੈ ਰੰਗ ਦਰਥ ਤੇ ਪ੍ਰੇਮ, ਪ੍ਰੇਮ ਵੀ ਚਾਹੇ ਇਕਾਂਤ ਵਿਚ ਬੈਠੇ ਪਿਆਰੇ ਦੀ ਯਾਦ ਵਿਚ ਰੋਈ ਵੀ ਜਾਂਦੇ, ਪਰ ਉਹਨਾਂ ਦਾ ਰੋਣਾ ਦੁੱਖ ਦਾ ਰੋਣਾ ਨਹੀਂ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਮੌਜ ਆਈ, ਕਿੰਨੇ ਦਿਨੇ ਦਿਨ ਬੋਲਦੀ ਨੀ, ਚੁੱਪ ਖਮੋਸ਼ ਨੇ। ਤੇ ਮਹਾਰਾਜ ਕਹਿੰਦੇ ਨੇ ਭਾਈ, ਬਾਹਰ ਦੇ ਬਸਤਰ ਦੇਖ ਕੇ, ਬਾਹਰ ਦੇ ਸਰੀਰ ਦੀ ਹਰਕਤ ਨੂੰ ਦੇਖ ਕੇ ਕਿਤੇ ਭਰਮ ਵਿਚ ਨਾ ਪੈ ਜਾਈ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੇ ਅਗਲਾ ਬਚਨ ਤੁਧ ਸਭ ਕੁਛ ਮੈਨੂੰ ਸੌਂਪਿਆ। ਇੱਥੇ ਚੇਤੇ ਰੱਖਿਓ, ਸਭ ਕੁਛ ਸ਼ਬਦ ਆਇਆ, ਜਿਹੜਾ ਸਭ ਸ਼ਬਦ ਹੈ ਨਾ ਇਹਦੇ ਵਿੱਚ ਬੜੀ ਵੱਡੀ ਰਹਿਮਤ ਗੁਰੂ ਜੀ ਨੇ ਰੱਖ ਦਿੱਤੀ। ਇੱਕ ਸ਼ਬਦ ਹੈ ਬਹੁਤ ਕੁਛ, ਚੇਤੇ ਰੱਖੋ ਬਹੁਤ ਸ਼ਬਦ ਦੀ ਵੀ ਹੱਦ ਹੈ, ਪਰ ਸਭ ਸ਼ਬਦ ਦੀ ਕੋਈ ਹੱਦ ਨਹੀਂ। ਸਭ ਦਾ ਅਰਥ ਹੀ ਹੋਵੇ ਕਿ ਬਾਕੀ ਕੋਈ ਚੀਜ਼ ਬਚੀ ਹੀ ਨਹੀਂ। ਸਭ ਦਾ ਅਰਥ ਜੋ ਕੁਝ ਦੀਨ ਤੇ ਦੁਨੀਆ ਦਾ ਸੀ ਉਹ ਸਭ ਕੁਝ ਮੈਂ ਤੇਰੀ ਝੋਲੀ ਵਿੱਚ ਪਾ ਦਿੱਤਾ। ਸਭ ਦਾ ਅਰਥ ਬਹੁਤ ਕੁਛ ਨਹੀਂ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਤੁਸੀਂ ਬਖਸ਼ਿਆ, ਪਰ ਅਗਲੀ ਕਿੰਨ ਨਿਮਰਤਾ, ਜਾਂ ਤੇਰਾ ਬੰਦਾ। ਬੰਦੇ ਦਾ ਅਖਰੀ ਅਰਥ ਹੁੰਦਾ ਗੁਲਾਮ, ਮੈਂ ਤੇਰਾ ਬੰਦਾ ਵਾਂ, ਤੇਰਾ ਗੁਲਾਮ ਖਾਂ, ਮੈਂ ਤੇਰੇ ਚਰਨਾਂ ਵਿੱਚ ਝੁਕਿਆ ਵਾਂ, ਤੁਸੀਂ ਸਭ ਕੁਛ ਮੈਨੂੰ ਬਖਸ਼ ਦਿੱਤਾ ਹੈ। ਇਸ ਤੋਂ ਅਗਲੀ ਤੁਕ, ਲਖਮੀ ਤੋਟ ਨਾ ਆਵਈ, ਆ ਜੇ ਰਹਿਮਤ ਵਰਤੀ ਪ੍ਰਤੱਖ ਗੁਰੂ ਦੇ ਦਰਸ਼ਨਾਂ ਦੀ। ਲਖਮੀ ਦਾ ਅਰਥ ਹੈ ਦੌਲਤ, ਤੋਟ ਨਾ ਆਵਈ, ਕਦੀ ਘਾਟਾ ਨਹੀਂ ਪਏਗਾ। ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ, ਜਿੰਨੀ ਮਰਜ਼ੀ ਖਰਚੀ ਜਾਏ, ਜਿੰਨੀ ਮਰਜ਼ੀ ਖਾਧੀ ਜਾਏ, ਜਿਹਦੇ ਵੱਲ ਗੁਰੂ ਖਲੋ ਜਾਏ ਨਾ ਰੁਪਈਏ ਦਾ ਘਾਟਾ ਪੈਂਦਾ ਤੇ ਨਾ ਕਦੀ ਅੰਨ ਦਾ ਘਾਟਾ ਪੈਂਦਾ। ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਚ ਇੱਕ ਬਚਨ ਕਿਹਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਨ ਵਿੱਚ ਨਾ ਉਹਨਾਂ ਕਮਾਲ ਕਰ ਦਿੱਤੀ। ਪਿਛਲੇ ਤੋਂ ਪਿਛਲੇ ਮਹੀਨੇ ਵੀ ਇੱਥੇ ਹਜ਼ੂਰ ਦੀ ਸਿਫਤ ਚ ਕੋਈ ਸ਼ਬਦ ਕਹਿ, ਉਹਨਾਂ ਦੀ ਰਚਨਾ ਜਿਹੜੀ ਜ਼ਿੰਦਗੀ ਨਾਮਾ ਹੈ ਨਾ ਉਹਦੇ ਚ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੈਂ ਤੇਰੇ ਦਰਬਾਰ ਚ ਆਪਣੀਆਂ ਅੱਖਾਂ ਨਾਲ ਦੇਖਣਾ ਵਾਂ। ਉਹ ਸਮਕਾਲੀ ਵੀ ਨੇ, ਹਜ਼ੂਰ ਅਸਮਾਨ ਦੇ ਉੱਪਰ ਚੰਦਰਮਾ ਹੈ ਤੇ ਜ਼ਮੀਨ ਦੇ ਵਿੱਚ ਸਭ ਤੋਂ ਨੀਵੀਂ ਥਾਂ ਸਮੁੰਦਰ ਦੀ ਡੂੰਘਾਈ ਹੈ, ਪਹਾੜਾਂ ਦੀ ਖੱਡ ਨਹੀਂ, ਕਿਉਂਕਿ ਪਹਾੜ ਦੀ ਖੱਡ ਦਾ ਤਾਂ ਥਾਂ ਪਾਇਆ ਜਾ ਸਕਦਾ, ਪਰ ਸੁੰਦਰ ਸਮੁੰਦਰ ਦੀ ਗਹਿਰਾਈ ਕਿਸੇ ਨੇ ਮਾਪੀ? ਕਦੀ ਨਹੀਂ ਮਾਪੀ ਗਈ। ਉਹਨਾਂ ਇੱਕ ਬਚਨ ਕਿਹਾ, ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਸ ਦੇ ਸਿਰ ਉੱਪਰ ਆਪ ਜੀ ਹੱਥ ਰੱਖ ਦੇਵੋ, ਜਿਸ ਨੂੰ ਆਪਣੀ ਰਸਨਾ ਤੋਂ ਆਪ ਜੀ ਬਚਨ ਦੇ ਦੇਵੋ ਤੇ ਜਿਹੜਾ ਤੁਹਾਡੇ ਚਰਨਾਂ ਵਿੱਚ ਇੱਕ ਵਾਰੀ ਮੱਥਾ ਟੇਕ ਦੇਵੇ, ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ ਜਿਤਨੇ ਖਜ਼ਾਨੇ ਤੂੰ ਪੈਦਾ ਕੀਤੇ ਨੇ ਮੇਰੇ ਮਾਲਕਾ, ਉਹਦੇ ਚਰਨਾਂ ਵਿੱਚ ਆ ਕੇ ਝੁੱਕ ਜਾਂਦੇ ਨੇ, ਉਹਦੀ ਪਾਟੀ ਕੁੜਤੀ ਪਾਈ ਹੋਈ, ਉਹਦੇ ਸਾਹਮਣੇ ਸ਼ਹਿਨਸ਼ਾਹ ਦੀ ਪੁਸ਼ਾਕ ਦੀ ਰੰਚਕ ਮਾਤਰ ਵੀ ਕੀਮਤ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅਨਨ ਸਿੱਖ ਲਾਡਲੇ ਕਵੀ, ਉਹਨਾਂ ਦੀ ਰਚਨਾ ਵੈਸੇ ਫਾਰਸੀ ਦੇ ਸ਼ਬਦ ਨੇ, ਉਹ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ। ਬਜ਼ੁਰਗ ਅਸੀਂ ਕਹਿੰਦੇ ਹਾਂ ਬੁਢੇਪੇ ਨੂੰ, ਪਰ ਨਹੀਂ, ਬਜ਼ੁਰਗ ਦਾ ਅਖਰੀ ਅਰਥ ਹੈ ਵੱਡਾ। ਕਹਿੰਦੇ ਨੇ ਜੇ ਤੂੰ ਵੱਡੇ ਰੁਤਬੇ ਪਾਣੇ ਚਾਹੁੰਦਾ ਹੈ ਤੇ ਫਿਰ ਆਪਣੇ ਆਪ ਨੂੰ ਝੁਕਾਉਣ ਦੀ ਜਾਚ ਸਿੱਖ ਲੈ, ਵੱਡਾ ਹੋਣੇ ਤੇ ਝੁਕਣ ਦੀ ਜਾਚ ਸਿੱਖ, ਜੇ ਝੁਕਿਆ ਨਾ ਤੇ ਵੱਡਾਪਨ ਨਹੀਂ। ਤੁਸੀਂ ਦੇਖੋ ਰੁੱਖ ਧਰਤੀ ਤੇ ਲਾਨੇ ਆ, ਜਿਹੜਾ ਰੁੱਖ ਨੀਵੇਂ ਤੇਜ਼ ਹਵਾ ਆਏ ਉਹ ਝੁੱਕ ਜਾਂਦਾ, ਉਹ ਲਚਕੀਲਾ ਇੰਨਾ, ਪਰ ਜਦੋਂ ਤੂਫਾਨ ਲੰਘਦਾ ਉਹ ਫਿਰ ਦੁਬਾਰਾ ਖੜਾ ਹੋ ਜਾਂਦਾ। ਤੇ ਜਿਹੜੇ ਅੜਨ ਦਾ ਯਤਨ ਕਰਦੇ ਨੇ ਜਾਂ ਜੜਾਂ ਤੋਂ ਪੱਟੇ ਜਾਂਦੇ ਨੇ ਜਾਂ ਅੱਧ ਵਿਚਕਾਰੋਂ ਟੁੱਟ ਜਾਂਦੇ, ਕਹਿੰਦੇ ਨੇ ਬਸ ਤੂੰ ਝੁੱਕ, ਤੂੰ ਬਜ਼ੁਰਗੀ ਚਾਹੁੰਦਾ ਤੇ ਇੱਕ ਝੁੱਕ ਤੇ ਦੂਸਰਾ ਨਾਮ ਵਿੱਚ ਜੁੜ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਬੰਦਗੀ ਕਰ, ਜਿੰਨੀ ਬੰਦਗੀ ਕਰੇਗਾ ਜਿੱਡਾ ਵੱਡਾ ਰੱਬ ਹੈ ਤੈਨੂੰ ਉਨਾ ਵੱਡਾ ਕਰਦਾ ਹੈਗਾ। ਬਾਣੀ ਵਿੱਚ ਤਾਂ ਪ੍ਰਮਾਣ ਹੁੰਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਨਾਮ ਦੇ ਹੁਕਮ ਹੈ ਨਾ। ਇੱਕ ਮਹਾਂਪੁਰਖਾਂ ਦਾ ਜੀਵਨ ਪੜਿਆ, ਵੇਖੋ ਕਮਾਈ ਵਾਲੇ ਹਰ ਧਰਮ ਚ ਹੁੰਦੇ ਨੇ, ਪਰਮਾਤਮਾ ਦੀ ਦਇਆ ਹੈ, ਕਦੀ ਵੀ ਸੰਕੀਰਣਤਾ ਚ ਨਹੀਂ ਬਜਣਾ। ਆਪਣੇ ਅੰਦਰ ਨੂੰ ਇੰਨਾ ਕੁ ਦੀਵਾਰਾਂ ਤੋੜ ਦਈਏ, ਇਹਦਾ ਮਤਲਬ ਹੈ ਮਰਿਆਦਾ ਤੋੜਨੀ ਨਹੀਂ। ਜੇ ਸਾਡੇ ਧਰਮ ਚ ਕਮਾਈ ਵਾਲੇ ਨੇ ਤੇ ਗੁਰਮੁਖੋ ਦੂਜੇ ਧਰਮਾਂ ਵਿੱਚ ਵੀ ਰੱਬ ਨੂੰ ਜਪਣ ਵਾਲੇ ਬੜੇ ਪੈਦਾ ਹੋਏ ਤੇ ਹੋਣਗੇ ਵੀ। ਪਰਮਾਤਮਾ ਦੀ ਖੇਡ ਏ, ਦਰਿਆਏ ਬੇੜੀਆਂ ਕਈ ਖਲੋਤੀਆਂ ਨੇ, ਜਿਸ ਬੇੜੀ ਤੇ ਕੋਈ ਬੈਠ ਗਿਆ ਚੱਪੂ ਮਾਰਨ ਵਾਲੇ ਨੇ ਬੈਠੇ ਹੋਏ ਬੇੜੀ ਚ ਆਪਣੀ ਬੇੜੀ ਰਹੀ ਉਹਨੂੰ ਪਾਰ ਕਰ ਹੀ ਦੇਣਾ ਹੈ। ਪਿਆਰਿਆ ਬੇੜੀਆਂ ਅਨੇਕਾਂ ਨੇ, ਪਰ ਤੂੰ ਜਿਸ ਬੇੜੀ ਚ ਬੈਠਾ ਉਸ ਮਲਾਂ ਤੇ ਭਰੋਸਾ ਕਰ, ਪਰ ਯਾਦ ਰੱਖੀ ਦੂਜੇ ਦੀ ਬੇੜੀ ਨੂੰ ਦੇਖ ਕੇ ਮਜ਼ਾਕ ਨਾ ਉਡਾਈ ਤੇ ਤਰਕ ਨਾ ਕਰੀ, ਉਹਦੀ ਵੀ ਬੇੜੀ ਹੈ। ਫਰਕ ਇੰਨਾ ਕਿ ਤੇਰੀ ਬੇੜੀ ਵੀ ਸਮਰੱਥਾ ਹੈ, ਤੂੰ 2 ਘੰਟਿਆਂ ਦਾ ਸਫ਼ਰ 10 ਮਿੰਟ ਚ ਕਰ ਸਕਣਾ, ਉਹ ਵਿਚਾਰਾ ਇੱਕ ਦਿਨ ਚ ਕਰ ਸਕਦਾ, ਪਰ ਜਿੰਨੀ ਮਲਾਂ ਨੂੰ ਸਮਰੱਥਾ ਦਿੱਤੀ ਉਹਨਾਂ ਕੁ ਚੱਪੂ ਮਾਰੇਗਾ, ਪਰ ਤੂੰ ਮਤ ਤਰਕ ਕਰੀ। ਗੁਰੂ ਜੀ ਨੇ ਨਾ ਕਿੰਨਾ ਸਾਡੇ ਅੰਦਰ ਦੀ ਇਸ ਬੰਦਿਸ਼ ਨੂੰ ਤੋੜਦਿਆਂ ਇੱਕ ਬਚਨ ਕਿਹਾ। ਤੁਸੀਂ ਸੋਹਿਲਾ ਸਾਹਿਬ ਚ ਇੱਕ ਬਚਨ ਪੜ੍ਹਦੇ ਹੋ ਰੋਜ਼ ਕਿ 6 ਘਰ 6 ਗੁਰ 6 ਉਪਦੇਸ਼। 6 ਘਰ ਦਾ ਅਰਥ ਕੀ ਹੈ? ਬਾਣੀ ਵਿੱਚ ਘਰ ਦਾ ਅਰਥ ਆ ਬਾਹਰ ਦੇ ਘਰ ਵੀ ਨੇ, ਬਾਣੀ ਵਿੱਚ ਘਰ ਦਾ ਅਰਥ ਹਿਰਦਾ ਵੀ ਹੈ, ਘਰ ਦਾ ਅਰਥ ਆਤਮਕ ਅਵਸਥਾ ਵੀ ਹੈ, ਤੇ ਘਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਚ ਘਰ ਵਾਲੀ ਵੀ ਹੈ। ਜਦੋਂ ਅਸੀਂ ਪੜ੍ਹਦੇ ਹਾਂ ਥਿਰ ਘਰ ਬੈਸੋ ਹਰ ਜਨ ਪਿਆਰੇ, ਥਿਰ ਘਰ ਦਾ ਅਰਥ ਮਨ ਨੂੰ ਡੁਲਾ ਨਾ, ਭਰੋਸਾ ਕਰਕੇ ਬਹਿ ਜਾ। ਜਦੋਂ ਅਸੀਂ ਪੜ੍ਹਦੇ ਹਾਂ ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਬ ਹੋਏ ਆਏ, ਐਸੇ ਘਰ ਦਾ ਅਰਥ ਮਨੁੱਖਾ ਦੇਈ, ਪਤਾ ਨੀ ਕਿੰਨੇ ਕੁ ਘਰ ਵਸਾ ਕੇ ਆਏ। ਹਜ਼ੂਰ ਦੇ ਬਚਨ ਪੜ੍ਹਦੇ ਹਾਂ ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾਂ। ਘਰ ਦਾ ਅਰਥ ਉਹ ਪਰਮ ਪਦ ਜਿੱਥੇ ਨਾ ਮੌਤ ਦਾ ਭੈ ਤੇ ਨਾ ਦੁਨੀਆਂ ਦਾ ਲਾਲਚ। ਜਦੋਂ ਬਚਨ ਪੜ੍ਹਦੇ ਹਾਂ ਘਰ ਕੀ ਨਾਰ ਬਹੁਤ ਖਿੱਤ ਜਾ ਸਿਓ, ਉੱਥੇ ਘਰ ਕੀ ਦਾ ਅਰਥ ਹੈ ਘਰ ਵਾਲੀ, ਜੀਵਨ ਸਾਥਨ। ਪਰ ਇੱਥੇ ਸ਼ਬਦ ਆਇਆ 6 ਘਰ, 6 ਘਰ ਦਾ ਅਰਥ ਇੱਥੇ ਵੀ 6 ਸ਼ਾਸਤਰ, ਹਿੰਦੂ ਮਤ ਦੇ ਗ੍ਰੰਥ। 6 ਗੁਰ 6 ਗੁਰ ਦਾ ਅਰਥ ਇਹਨਾਂ ਦੇ ਰਚਨ ਵਾਲੇ 6 ਰਿਸ਼ੀ, 6 ਸ਼ਾਸਤਰ ਨੇ, 6 ਸ਼ਾਸਤਰਾਂ ਦੇ ਰਚੈਤਾ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿੰਨੀ ਸਾਡੇ ਅੰਦਰੋਂ ਦਵੈਸ਼ ਮਿਟਾਈ, ਕਹਿਣ ਲੱਗੇ 6 ਸ਼ਾਸਤਰ ਨੇ, 6 ਸ਼ਾਸਤਰਾਂ ਦੇ ਰਚੈਤਾ ਨੇ। ਪਰ ਚੇਤੇ ਰੱਖੀ ਇਹਨਾਂ ਸਾਰਿਆਂ ਦਾ ਸ਼੍ਰੋਮਣੀ ਗੁਰੂ ਅਕਾਲ ਪੁਰਖ ਹੈ, ਜਿੰਨੀ ਕਿਸੇ ਨੂੰ ਸੋਝੀ ਬਖਸ਼ੀ ਉਹਨੇ ਕੋ ਗ੍ਰੰਥ ਰਚ ਦਿੱਤੇ। 6 ਘਰ 6 ਗੁਰ 6 ਉਪਦੇਸ਼, 6ਾਂ ਦੇ ਵੱਖ ਵੱਖ ਉਪਦੇਸ਼ ਨੇ, ਪਰ ਗੁਰ ਗੁਰ ਏਕੋ ਓੰਕਾਰ ਸਾਰਿਆਂ ਦਾ ਸ਼੍ਰੋਮਣੀ ਗੁਰੂ, ਗੁਰ ਗੁਰ ਏਕੋ। ਪਰ ਕਹਿਣ ਲੱਗੇ ਵੇਸ਼ ਅਨੇਕ, ਉਹਦੇ ਅਨੇਕਾਂ ਵੇਸ਼ ਨੇ। ਇਹਨੂੰ ਸਮਝਾਉਣ ਲਈ ਕਿ ਇੱਕ ਨੇ ਖੇਡ ਰਚੀ ਹੈ, ਜਿਹੜਾ ਅਗਲਾ ਪ੍ਰਮਾਣ ਦਿੱਤਾ ਉਹਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਿਓ। ਅੱਜ ਅਸੀਂ ਸਮੇਂ ਦੀ ਗਿਣਤੀ ਮਿਣਤੀ ਕਰਨੀ ਆ, ਸਕਿੰਟ ਮਿੰਟ ਘੰਟੇ 24 ਘੰਟੇ 72 ਘੰਟੇ 48 ਘੰਟੇ, ਇਹ ਮੈਨੇ ਆ। ਪੁਰਾਣੇ ਸਮੇਂ ਕੀ ਸੀ ਕਿ ਅੱਖ ਦਾ ਇੱਕ ਵਾਰੀ ਝਮਕਣਾ ਇਹ ਸਮੇਂ ਦੀ ਇੱਕ ਇਕਾਈ ਸੀ, ਜਿਹਨੂੰ ਅਸੀਂ ਨਿਮਕ ਕਹਿੰਦੇ। ਵਿਸ਼ਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾਂ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਬੜੇ ਕਮਾਲ ਦਾ ਬਚਨ। ਵਿਸ਼ਵੇ ਅੱਖ ਦੇ 15 ਵਾਰੀ ਝਮਕਣਾ ਇੱਕ ਵਿਸ਼ਾ, 15 ਵਿਸ਼ਿਆਂ ਦਾ ਇੱਕ ਚਸ਼ਾ, 30 ਚਸ਼ਿਆਂ ਦਾ ਇੱਕ ਪਲ। ਚੇਤੇ ਰੱਖੋ ਇਸੇ ਤਰ੍ਹਾਂ ਸਮਾਂ ਅੱਗੇ ਅੱਗੇ ਤੁਰੀ ਜਾਂਦਾ, ਫਿਰ ਪਲਾਂ ਦੀਆਂ ਘੜੀਆਂ, ਘੜੀਆਂ ਦੇ ਪੈਰ, ਪੈਰਾਂ ਦੇ ਦਿਨ, ਦਿਨਾਂ ਦੇ ਮਖੀਨੇ। ਪਰ ਗੁਰੂ ਜੀ ਨੇ ਕਿਹਾ ਅੱਖ ਦਾ ਇੱਕ ਝਮਕਣਾ ਇਹ ਤੇਰੀ ਸ਼ੁਰੂਆਤ ਏ, ਪਰ ਜਿਤਨਾ ਵੀ ਪੈਰਾਂ ਦਾ, ਵਿਸ਼ਵਿਆਂ ਚਸੀਆਂ ਘੜੀਆਂ ਦਾ ਸਮਾਂ ਸੀ ਉਹ ਸੂਰਜ ਤੇ ਨਿਰਧਾਰਿਤ ਹੈ। ਸੂਰਜ ਇੱਕ ਏ, ਇੱਕ ਸੂਰਜ ਏ ਕਦੀ ਕੋਰਾ ਪੈਂਦਾ, ਇੱਕ ਸੂਰਜ ਏ ਕਦੀ ਮੀਂਹ ਪੈਂਦਾ, ਇੱਕ ਸੂਰਜ ਏ ਕਦੀ ਲੂ ਚੱਲਦੀ ਏ। ਇਹ ਨਹੀਂ ਕਿ ਜਿੱਦਣ ਲੂ ਚੱਲੀ ਤੇ ਸੂਰਜ ਖੋਰ ਸੀ, ਜਿੱਦਣ ਕੱਕਰ ਪਿਆ ਤੇ ਸੂਰਜ ਖੋਰ ਏ, ਜਿੱਦਣ ਮੀਂਹ ਪਿਆ ਤੇ ਸੂਰਜ ਹੋਰ ਏ। ਇੱਕ ਸੂਰਜ ਏ ਤੇ ਰੁੱਤਾਂ 6 ਤਬਦੀਲ ਹੁੰਦੀਆਂ ਨੇ। ਕਹਿਣ ਲੱਗੇ ਜਿਵੇਂ ਇੱਕ ਸੂਰਜ ਦੇ ਸਮੇਂ ਵਿੱਚ 6 ਰੁੱਤਾਂ ਨੇ, ਸੱਚ ਜਾਣੀ ਇੱਕ ਪਰਮਾਤਮਾ ਨੇ। ਇਹ ਧਰਮ ਗ੍ਰੰਥ ਕਹਿਣ ਵਾਲੇ, ਬੋਲਣ ਵਾਲੇ ਪਤਾ ਨਹੀਂ ਕਿੰਨੀਆਂ ਕੁ ਰੁੱਤਾਂ ਬਣਾ ਦਿੱਤੀਆਂ, ਪਰ ਬਣਾਉਣ ਵਾਲਾ ਸੂਰਜ ਅਕਾਲ ਪੁਰਖ ਇੱਕ ਹੈ। ਨਾਨਕ ਕਰਤੇ ਕੇ ਕੇਤੇ ਵੇਸ਼। ਪਰ ਆਪਣੇ ਵਿਸ਼ੇ ਵੱਲ ਆਵਾਂ, ਅਸੀਂ ਵਿਸ਼ੇ ਤੋਂ ਥਿੜਕੀਆਂ ਨਹੀਂ। ਦੇਖੋ ਜਿਹਦੇ ਵੱਲ ਪਰਮਾਤਮਾ, ਦ੍ਰਿਸ਼ਟ ਔਰ ਅਦ੍ਰਿਸ਼ਟ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਡੁਗਾਈ ਤੱਕ ਹਰ ਚੀਜ਼ ਉਹਦੇ ਹੁਕਮ ਵਿੱਚ ਹੈ। ਸੂਫੀਆਂ ਵਿੱਚ ਇੱਕ ਮਹਾਂਪੁਰਖ ਹੋਏ ਨੇ, ਕਹਿੰਦੇ ਨੇ ਉਹਨਾਂ ਦੇ ਅੰਦਰ ਨੂੰ ਲੱਗਣ ਲੱਗ ਗਈ, ਪਰਮਾਤਮਾ ਨੇ ਦਇਆ ਕੀਤੀ, ਅੰਦਰ ਨੂੰ ਬੈਰਾਗ ਆਇਆ, ਘਰ ਬਾਰ ਛੱਡ ਦਿੱਤਾ। ਉਹ ਦਰਵੇਸ਼ ਆਮ ਬੰਦਾ ਨਹੀਂ, ਉਹ ਰਾਜਾ ਸੀ। ਉਹਦਾ ਨਾਮ ਸੀ ਹਜ਼ਰਤ ਇਬਰਾਹਿਮ ਆਦਮ ਬਲਖੀ। ਇਹ ਸੁਲਤਾਨ ਸੀ। ਠੋਕਰ ਤਾਂ ਵੱਜ ਗਈ ਕਿ ਇੱਕ ਦਿਨ ਇਹਦੇ ਕਿਲੇ ਦੇ ਸਾਹਮਣੇ ਕੋਈ ਫਕੀਰ ਆ ਗਿਆ, ਉਹ ਸੰਤਰੀ ਨਾਲ ਝਗੜੀ ਜਾਏ। ਉਹ ਕਹੇ ਮੈਂ ਇਸ ਸਰਾਂ ਚ ਰਹਿਣਾ, ਤੇ ਜਿਹੜਾ ਪਹਿਰੇਦਾਰ ਚੋਬਦਾਰ ਸੀ ਉਹਨੇ ਕਿਹਾ ਫਕੀਰ ਬਾਬਾ ਤੇਰੇ ਖੱਤ ਜੋੜੇ, ਇਹ ਮਹੱਲੇ ਸਰਾਂ ਨਹੀਂ। ਉਹ ਕਹਿੰਦਾ ਮਹੱਲ ਤੇ ਸਰਾਂ ਚ ਅੰਤਰ? ਤੇ ਪਹਿਰੇਦਾਰ ਕਹਿੰਦਾ ਹਾਂ, ਮਹੱਲ ਦਾ ਅਰਥ ਜਿਹਦਾ ਇੱਕ ਦਾ ਹੀ ਟਿਕਾਣਾ ਹੋਵੇ, ਪੱਕਾ ਟਿਕਾਣਾ, ਤੇ ਸਰਾਂ ਦਾ ਅਰਥ ਜਿੱਥੇ ਰੋਜ਼ ਲੋਕ ਕਮਰੇ ਬਦਲਣ ਵਾਲੇ ਆਉਂਦੇ ਰਹਿਣ, ਅੱਜ ਹੋਰ ਕੱਲ ਹੋਰ। ਸਰਾਂ ਦਾ ਅਰਥ ਹੀ ਇਹ ਜਿਹਦੇ ਵਿੱਚ ਸਦਾ ਕਿਸੇ ਨੇ ਟਿਕਣਾ ਨੇ। ਫਕੀਰ ਹੱਸ ਕੇ ਕਹਿੰਦਾ ਇਹ ਮਹੱਲੇ? ਕਹਿੰਦਾ ਹਾਂ, ਇਹ ਸਰਾਂ ਨਹੀਂ। ਉਹ ਕਹਿੰਦਾ ਨਹੀਂ ਨਹੀਂ, ਜੇ ਤੇਰੇ ਮੁਤਾਬਕ ਸਰਾਂ ਉਹਨੂੰ ਕਹਿੰਦੇ ਨੇ ਜਿੱਥੇ ਲੋਕ ਬਦਲਦੇ ਨੇ, ਤੇ ਸੱਚ ਜਾਣੀ ਇਹ ਮਹੱਲ ਨਹੀਂ, ਇਹ ਸਰਾਂ ਹੈ। ਮੈਨੂੰ ਸਰਾਂ ਵਿੱਚ ਇੱਕ ਰਾਤ ਰਹਿ ਲੈਣ ਦੇ। ਝਗੜਾ ਸ਼ੁਰੂ ਹੋ ਗਿਆ। ਇੰਨੀ ਦੇਰ ਨੂੰ ਇਬਰਾਹਿਮ ਬਾਹਰ ਆਇਆ, ਉਹਨੇ ਦੇਖਿਆ, ਕਹਿਣ ਲੱਗਾ ਸੰਤਰੀ ਨੂੰ ਪੁੱਛਦਾ ਇਹ ਫਕੀਰ ਕਿਉਂ ਬਖੇੜਾ ਖੜੀ ਕਰੀ ਬੈਠਾ, ਕੱਪੜੇ ਉਹਦੇ ਸਾਦੇ ਜੇ, ਪਰ ਚਿਹਰੇ ਤੇ ਜਿਹੜੀ ਰੱਬ ਦੀ ਦਇਆ ਵਰਤਦੀ ਸੀ ਨਾ, ਉਹ ਕਹਿੰਦੀ ਸੀ ਕੱਪੜੇ ਮਤ ਦੇਖ, ਅੰਦਰ ਦੇ ਸੀਨੇ ਨੂੰ ਤੱਕ ਰੱਬ ਕਿੰਨਾ ਕੁ ਇਹਦੇ ਅੰਦਰ ਵਰਤਦਾ ਪਿਆ ਹੈ, ਕਿਉਂਕਿ ਜੋ ਕੁਝ ਅੰਦਰ ਹੈ ਨਾ ਉਹ ਚਿਹਰੇ ਤੋਂ ਝਲਕਦਾ ਹੈ, ਉਹ ਰਹਿਮਤ ਵਰਤਦੀ ਹੈ। ਉਹਨੇ ਆ ਕੇ ਕਿਹਾ ਸੰਤਰੀ ਨੂੰ ਕਿ ਫਕੀਰ ਨਾਲ ਬਖੇੜਾ ਕਿਉਂ? ਤੇ ਸੰਤਰੀ ਨੇ ਕਿਹਾ ਬਾਦਸ਼ਾਹ ਗੱਲ ਸਿਰਫ ਇਤਨੀ ਕੁ ਹੈ ਕਿ ਇਹ ਸੱਜਣ ਆਇਆ, ਇਹਨੇ ਆ ਕੇ ਕਿਹਾ ਮੈਂ ਇਸ ਸਰਾਂ ਵਿੱਚ ਰਾਤ ਰਹਿਣਾ, ਮੈਂ ਇਸ ਸਰਾਂ ਵਿੱਚ ਰਾਤ ਟਿਕਣਾ, ਤੇ ਮੈਂ ਤੇਰਾ ਨੌਕਰ ਹਾਂ, ਤੇਰਾ ਚੋਬਦਾਰ ਹਾਂ, ਤੇ ਮੈਂ ਰੋਕ ਕੇ ਨੂੰ ਇੰਨੇ ਕੁ ਸ਼ਬਦ ਕਹੇ ਨੇ ਕਿ ਇਹ ਸਰਾਂ ਨਹੀਂ, ਇਹ ਮਹੱਲ ਹੈ, ਇਸ ਮਹੱਲ ਵਿੱਚ ਟਿਕਾਣਾ ਹੈ ਬਾਦਸ਼ਾਹ ਦਾ, ਤੇ ਸਰਾਂ ਉਹ ਹੁੰਦੀ ਹੈ ਜਿੱਥੇ ਰੋਜ਼ ਲੋਕ ਵਸਣ ਵਾਲੇ ਬਦਲਦੇ ਰਹਿਣ। ਕਹਿੰਦਾ ਇਹਨੇ ਝਗੜਾ ਖੜਾ ਕਰ ਦਿੱਤਾ, ਇਹ ਬਹਿਸ ਕਰਕੇ ਕਹਿੰਦਾ ਮੈਂ ਸਰਾਂ ਵਿੱਚ ਰਹਿਣਾ। ਗੁਰਮੁਖੋ ਤਵੱਜੋ ਦੇਣੀ, ਬਾਦਸ਼ਾਹ ਨੇ ਕਿਹਾ, ਕਹਿਣ ਲੱਗਾ ਫਕੀਰ ਇਹ ਸੰਤਰੀ ਸੱਚ ਕਹਿ ਰਿਹਾ, ਇਹ ਸਰਾਂ ਨਹੀਂ, ਇਹ ਮਹੱਲ ਹੈ। ਕਹਿਣ ਲੱਗਾ ਮਹੱਲ ਸਰਾਂ ਤੁਸੀਂ ਕਹਿ ਰਹੇ ਹੋ ਜਿਹਦੇ ਵਿੱਚ ਲੋਕ ਬਦਲਦੇ ਨੇ? ਕਹਿੰਦਾ ਹਾਂ। ਤੇ ਫਕੀਰ ਨੇ ਕਿਹਾ ਬਾਦਸ਼ਾਹ ਮੈਂ ਅੱਜ ਤੋਂ 30 ਸਾਲ ਪਹਿਲਾਂ ਇੱਥੇ ਆਇਆ ਸਾਂ, ਮੇਰੀ ਉਮਰ 100 ਤੋਂ ਜ਼ਿਆਦਾ ਹੈ। ਇੱਥੇ ਕੋਈ ਹੋਰ ਬੰਦਾ ਸੀ ਅਧਖੜ ਉਮਰ ਦਾ? ਕਹਿਣ ਲੱਗਾ ਉਹ ਮੇਰਾ ਬਾਪ ਸੀ, ਮੇਰੇ ਪਿਤਾ ਜੀ ਸਨ। ਕਹਿੰਦਾ ਅੱਛਾ, ਉਹ ਕਿੱਥੇ ਗਏ? ਕਹਿਣ ਲੱਗਾ ਉਹ ਤੇ ਕੂਚ ਕਰ ਗਏ। ਕਹਿੰਦਾ ਮੈਂ ਤੇਰੇ ਬਾਪ ਤੋਂ ਪਹਿਲਾਂ ਵੀ 25 ਸਾਲ ਆਇਆ ਸਾਂ, ਇੱਥੇ ਇੱਕ ਬਜ਼ੁਰਗ ਸੀ। ਕਹਿਣ ਲੱਗਾ ਉਹ ਮੇਰਾ ਦਾਦਾ ਸੀ। ਕਹਿੰਦਾ ਉਹ ਕਿੱਥੇ ਗਿਆ? ਕਹਿਣ ਲੱਗਾ ਉਹ ਵੀ ਦੁਨੀਆ ਤੋਂ ਚਲਾ ਗਿਆ। ਕਹਿੰਦਾ ਫਿਰ ਮੈਨੂੰ ਦੱਸ ਇਹ ਮਹੱਲੇ ਕਿ ਸਰਾਂ ਏ? ਬਾਹਰ ਦੀ ਸਰਾਂ ਵਿੱਚ ਲੋਕ 2 ਦਿਨਾਂ ਬਾਅਦ ਥਾਂ ਬਦਲ ਜਾਂਦੇ ਨੇ, ਪਰ ਤੇਰੇ ਮਹੱਲ ਵਿੱਚ 30 ਸਾਲਾਂ ਬਾਅਦ ਬਦਲਿਆ ਹੈ ਤਾਂ ਬਦਲ ਹੀ ਨਾ, ਸਰਾਂ ਹੀ ਹੈ। ਪਹਿਲਾਂ ਆਇਆ ਤੇਰਾ ਦਾਦਾ ਸੀ, ਹੁਣ ਆਇਆ ਤੂੰ ਹੈ, ਵਿਚਕਾਰ ਆਇਆ ਤੇਰਾ ਪਿਤਾ ਸੀ। ਕਹਿੰਦਾ ਮੈਂ ਤੈਨੂੰ ਸੱਚ ਦੱਸਾਂ, ਟਿਕਾਣਾ ਤੇਰਾ ਵੀ ਕੋਈ ਨਹੀਂ, ਹੋ ਸਕਦਾ ਚੌਥੀ ਵਾਰ ਫੇਰਾ ਪਾਵਾਂ ਤੇ ਤੇਰਾ ਇੱਥੇ ਪੁੱਤਰ ਬੈਠਾ ਹੋਵੇ। ਇਹ ਸਰਾਂ ਹੈ, ਮਹੱਲ ਨਹੀਂ, ਟਿਕਾਣਾ ਨਹੀਂ। ਉਸ ਵੇਲੇ ਇੰਨੀ ਠੋਕਰ ਵੱਜੀ, ਗੁਰਮੁਖੋ ਰਾਜ ਭਾਗ ਛੱਡ ਦਿੱਤਾ। ਤੇ ਜਦੋਂ ਪਰਮਾਤਮਾ ਤਰਸ ਕਰਕੇ ਕਿਸੇ ਦਾ ਜੀਵਨ ਬਦਲਦਾ ਨਾ, ਤੇ ਚੋਖੇ ਵਖਿਆਨਾਂ ਦੀ ਲੋੜ ਨਹੀਂ ਪੈਂਦੀ। ਕਮਾਈ ਵਾਲਾ ਇੱਕ ਸ਼ਬਦ ਹੀ ਕਹਿ ਜਾਏ, ਬਸ ਇੱਕ ਸ਼ਬਦ ਦੀ ਜ਼ਿੰਦਗੀ ਵਿੱਚ ਨਵੀਂ ਤਬਦੀਲੀ ਲਿਆ ਜਾਂਦਾ। ਉਹਨੇ ਕਿਹਾ ਫਿਰ ਮੈਂ ਘਰ ਵਿੱਚ ਰਹਿ ਕੇ ਕੀ ਕਰਨਾ? ਘਰ ਬਾਹਰ ਉਹਨੇ ਛੱਡ ਦਿੱਤਾ। ਇਬਰਾਹਿਮ ਫਕੀਰ ਬਣ ਗਿਆ। ਮੈਂ ਸਿਰਫ ਇੱਕ ਪ੍ਰਕਰਨ ਲਿਆ ਕਿ ਜਿਹਦੇ ਵੱਲ ਗੁਰੂ ਹੈ, ਪਰਮਾਤਮਾ ਹੈ, ਅਸਮਾਨ ਤੋਂ ਸਮੁੰਦਰ ਤੱਕ ਹਰ ਕੈਨਾਤ ਦੀ ਚੀਜ਼ ਉਹਦੇ ਅੱਗੇ ਹੱਥ ਜੋੜ ਕੇ ਖਲੋਤੀ। ਘਰ ਛੱਡ ਕੇ ਚਲਾ ਗਿਆ, ਵਾਪਸ ਘਰ ਨਹੀਂ ਆਇਆ। ਕਈ ਸਾਲ ਉਹਨੇ ਬੰਦਗੀ ਕੀਤੀ, ਇਬਾਦਤ ਕੀਤੀ, ਕੱਲਿਆਂ ਰਹਿ ਕੇ ਦਿਨ ਰਾਤ ਉਹਨੇ ਭਜਨ ਕੀਤਾ। ਤੇ ਕਈ ਸਾਲਾਂ ਤੋਂ ਬਾਅਦ ਅੱਜ ਇਬਰਾਹਿਮ ਵਾਪਸ ਆਇਆ। ਜਦੋਂ ਵਾਪਸ ਆਇਆ ਆਪਣੇ ਰਾਜ ਦੀ ਖੱਦ ਵਿੱਚ ਆ ਗਿਆ ਜਿਹਨੂੰ ਛੱਡ ਕੇ ਗਿਆ। ਤੇ ਉਹ ਇੱਕ ਨਦੀ ਦੇ ਕਿਨਾਰੇ, ਨਦੀ ਦੇ ਕੰਢੇ ਤੇ ਬੈਠ ਗਿਆ। ਲੋਕਾਂ ਨੂੰ ਪਤਾ ਲੱਗਾ ਕੋਈ ਸੰਤ ਆਇਆ, ਕੋਈ ਫਕੀਰ ਆਇਆ, ਕਈ ਸਾਲਾਂ ਬਾਅਦ ਆਇਆ। ਉਹਦੇ ਕੇਸ ਵਧੇ ਸਨ, ਉਹਦੇ ਕੱਪੜੇ ਸਾਧ ਮੁਰਾਦੇ ਨੇ। ਲੋਕ ਇਕੱਠੇ ਹੋ ਗਏ ਦਰਸ਼ਨ ਕਰਨ ਵਾਸਤੇ, ਦੁਨੀਆ ਆਉਣ ਲੱਗੀ। ਪਰ ਇਹਦੇ ਪੁੱਤਰਾਂ ਨੂੰ ਜਿਹੜੇ ਰਾਜ ਭਾਗ ਸਾਂਭੀ ਬੈਠੇ ਸਨ, ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਰਾਜ ਵਿੱਚ ਕੋਈ ਸੰਤ, ਕੋਈ ਮਹਾਂਪੁਰਖ ਫਕੀਰ ਆਇਆ, ਆਪਣੀ ਬਜ਼ੁਰਗ ਮਾਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਚਲੇ ਗਏ। ਜਦੋਂ ਦਰਸ਼ਨ ਕੀਤੇ, ਫਕੀਰ ਨੇ ਨੇਤਰ ਖੋਲੇ, ਮਾਈ ਨੇ ਪਹਿਚਾਣ ਲਿਆ ਇਹ ਤਾਂ ਮੇਰਾ ਸਾਈ ਹੈ। ਬੱਚਿਆਂ ਨੂੰ ਕਹਿਣ ਲੱਗੀ ਇਹ ਤੁਹਾਡਾ ਅੱਬਾ, ਤੁਹਾਡਾ ਬਾਪ ਹੈ। ਉਹਨਾਂ ਨੇ ਜਦੋਂ ਬੋਲਿਆ, ਆਵਾਜ਼ ਪਹਿਚਾਣ ਲਈ, ਉਸ ਵਕਤ ਉਹਨਾਂ ਨੇ ਕਿਹਾ ਬਾਪੂ ਘਰ ਚੱਲ, ਕਿਸੇ ਚੀਜ਼ ਦੀ ਕਮੀ ਨਹੀਂ, ਨੌਕਰ ਚਾਕਰ ਨੇ ਫਕੀਰਾਂ ਵਾਲੇ ਕੱਪੜੇ ਪਾ ਕੇ ਬੈਠ ਗਿਆ, ਲੋਕ ਕੀ ਕਹਿਣਗੇ? ਕਹਿਣ ਲੱਗੇ ਪੁੱਤਰੋ ਨਹੀਂ, ਮੈਂ ਸਰਾਵਾਂ ਚ ਰਹਿਣਾ ਛੱਡ ਦਿੱਤਾ, ਮੈਂ ਵਸ ਦੀ ਚ ਰਹਿਣਾ। ਤੇ ਰਹਿੰਦਾ ਸੀ ਉਹ ਸ਼ਮਸ਼ਾਨ ਭੂਮੀ ਚ। ਉਹਨੇ ਕਿਹਾ ਮੈਂ ਵਸ ਦੀ ਚ ਰਹਿਣਾ। ਕਹਿਣ ਲੱਗਾ ਬਾਬਾ ਇਹ ਵਸ ਦੀ? ਉਹਨੇ ਕਿਹਾ ਹਾਂ ਪੁੱਤਰ, ਮਹੱਲਾਂ ਵਿੱਚ ਰਹਿਣ ਵਾਲੇ ਉੱਜੜਨ ਗਏ, ਪਰ ਜਿਹੜੇ ਸ਼ਮਸ਼ਾਨ ਭੂਮੀ ਚ ਇੱਕ ਵਾਰੀ ਵਸ ਗਏ ਕਦੀ ਵੀ ਉੱਜੜਦੇ ਨੇ। ਵਸ ਗਏ ਤੇ ਵਸ ਗਏ, ਮੈਂ ਤਾਂ ਵਸਦਿਆਂ ਚ ਰਹਿਣਾ। ਉਹਨਾਂ ਕਿਹਾ ਨਹੀਂ ਬਾਬਾ ਨਾ ਕਰ, ਘਰ ਚੱਲ, ਸਾਡੀ ਬੇਇੱਜ਼ਤੀ ਹੁੰਦੀ ਹੈ, ਲੋਕ ਕੀ ਕਹਿਣਗੇ? ਕਹਿੰਦੇ ਨੇ ਫਕੀਰ ਨੇ ਸੂਈ ਕੱਢੀ। ਮੈਂ ਸਿਰਫ ਬੇਨਤੀ ਕਰਨੀ ਹੈ, ਕਿੰਨੀਆਂ ਤਾਕਤਾਂ ਜੇ ਰੱਬ ਵੱਲ ਹੋਵੇ, ਦ੍ਰਿਸ਼ਟ ਔਰ ਅਦ੍ਰਿਸ਼ਟ, ਹਰ ਇੱਕ ਜਪਣ ਵਾਲੇ ਦੇ ਸਾਹਮਣੇ ਝੁਕੇਗੀ ਤੇ ਝੁਕਦੀ ਹੈ ਤੇ ਝੁਕਦੀ ਰਹੇਗੀ। ਉਹਨੇ ਸੂਈ ਕੱਢੀ ਤੇ ਸੂਈ ਕੱਢ ਕੇ ਨਦੀ ਸੱਟੀ। ਕਹਿਣ ਲੱਗਾ ਪੁੱਤਰੋ ਤੁਹਾਡੇ ਕੋਲ ਰਾਜ ਭਾਗ ਹੈ? ਕਹਿੰਦੇ ਨੇ ਬਾਪੂ ਤੇਰੇ ਤੋਂ ਅੱਗੇ ਵਧਾ ਦਿੱਤਾ, ਰਾਜ ਭਾਗ ਤੇਰੀਆਂ ਹੱਦਾਂ ਤੋਂ ਅੱਗੇ। ਕਹਿਣ ਲੱਗੇ ਤੁਹਾਡੀ ਬੜੀ ਚੱਲਦੀ ਏ, ਆ ਪਾਣੀ ਚ ਡਿੱਗੀ ਕੋਈ ਸੂਈ ਮੇਰੀ ਮੈਨੂੰ ਵਾਪਸ ਲੱਭ ਦਿਓ। ਇਹ ਅਸਲ ਚ ਇਬਰਾਹਿਮ ਦੇ ਜੀਵਨ ਦੀ ਘਟਨਾ ਹੈ। ਉਹਨਾਂ ਕਿਹਾ ਇਹ ਕੋਈ ਵੱਡੀ ਗੱਲ, ਖੁਣੇ ਲੈ। ਟੋਬੇ ਲਿਆਂਦੇ, ਉਹ ਟੁੱਬੀ ਮਾਰਨ ਲੱਗੇ, ਵਿੱਚੋਂ ਕੱਢਣ ਪੱਥਰ ਨਿਕਲਣ, ਹੱਥ ਲਾਉਣ ਕਿਤੇ ਥੱਲਿਓ ਮਿੱਟੀ ਨਿਕਲੇ, ਸਾਰਾ ਦਿਨ ਲੱਭਦੇ ਰਹੇ, ਸੂਈ ਨਹੀਂ ਲੱਭੀ। ਦੂਜਾ ਦਿਨ, ਤੀਜਾ ਦਿਨ, 7-8 ਦਿਨ ਹੋ ਗਏ, ਸੂਈ ਨਾ ਮਿਲੇ। ਤੇ ਫਕੀਰ ਹੱਸ ਕੇ ਕਹਿੰਦਾ ਆਖਿਰ ਤੁਹਾਡੀ ਚੱਲਦੀ ਏ ਨਾ, ਤੁਹਾਡੇ ਸਿਪਾਹੀ ਨੇ, ਤੁਹਾਡੀਆਂ ਫੌਜਾਂ ਨੇ, ਤੁਹਾਡੇ ਟੋਬੇ, ਤੁਹਾਡੇ ਜਾਲ, ਕੱਢੋ ਮੇਰੀ ਸੂਈ, ਮੈਂ ਤੁਹਾਡੇ ਪਿੱਛੇ ਚੱਲਾਂਗਾ। ਜਦੋਂ ਨਾ ਨਿਕਲੀ, ਕਹਿਣ ਲੱਗੇ ਕਿਉਂ ਬਜ਼ੁਰਗਾ ਜਿੱਦ ਕਰਨ ਲੱਗ ਪਿਆ, ਤੈਨੂੰ ਹੋ ਕੀ ਗਿਆ? ਕਹਿੰਦਾ ਪੁੱਤਰੋ ਤੁਹਾਡੀਆਂ ਬਾਹਾਂ ਖੜੀਆਂ, ਕਹਿਣ ਲੱਗੇ ਬਿਲਕੁਲ। ਫਕੀਰ ਨੇ ਨਜ਼ਰ ਭਰ ਕੇ ਨਦੀ ਵੱਲ ਤੱਕਿਆ, ਕਹਿਣ ਲੱਗਾ ਮੇਰੀ ਸੂਈ ਵਾਪਸ ਦੇ। ਮੱਛੀ ਨੇ ਮੂੰਹ ਚ ਸੂਈ ਲਿਆਂਦੀ ਤੇ ਫਕੀਰ ਦੇ ਚਰਨਾਂ ਚ ਰੱਖ ਦਿੱਤੀ। ਧਿਆਨ ਦਿਆ ਜੀ, ਕਹਿਣ ਲੱਗਾ ਪੁੱਤਰ ਕਿਹੜਾ ਰਾਜ ਲਵਾਂ, ਇੱਕ ਤੁਹਾਡਾ ਰਾਜ ਏ ਜਿਹਦੀਆਂ ਖੱਦਾਂ ਵਧੀਆਂ, ਪਰ ਤੁਹਾਡੇ ਰਾਜ ਦੇ ਅਹਿਲਕਾਰ ਨੌਕਰ ਤਾਂ ਸੂਈ ਵੀ ਨਹੀਂ ਲੱਭ ਸਕੇ। ਜਿਹੜਾ ਰਾਜ ਰੱਬ ਨੇ ਮੈਨੂੰ ਦੇ ਦਿੱਤਾ, ਇੱਥੇ ਤਾਂ ਮੱਛੀਆਂ ਵੀ ਮੇਰੇ ਹੁਕਮ ਵੀ ਚੱਲਦੀਆਂ ਪਈਆਂ, ਕਿਹੜਾ ਰਾਜ ਤੁਹਾਡੇ ਵਾਲਾ ਲਵਾਂ ਜਾਂ ਪਰਮਾਤਮਾ ਵਾਲਾ। ਸੱਚ ਕਹਿ ਇਹ ਮਨੋਕਲਪਤ ਨਹੀਂ, ਕਮਾਈ ਵਾਲਾ ਜਦੋਂ ਤੁਰਦਾ ਤੇ ਭਾਈ ਨੰਦ ਲਾਲ ਜੀ ਦੇ ਸ਼ਬਦ ਨੇ, ਗੁਰੂ ਗੋਬਿੰਦ ਸਿੰਘ ਜਿਹਦੇ ਸਿਰ ਤੇ ਤੁਸੀਂ ਹੱਥ ਰੱਖ ਦਿੱਤਾ, ਚੰਦਰਮਾ ਤੋਂ ਧਰਤੀ ਤੱਕ ਹਰ ਚੀਜ਼ ਉਹਦੇ ਸਾਹਮਣੇ ਹੱਥ ਜੋੜ ਕੇ ਖਲੋ ਜਾਂਦੀ ਹੈ। ਭਾਈ ਸਾਹਿਬ ਦੇ ਸ਼ਬਦਾਂ ਵੱਲ ਧਿਆਨ ਦਿਆ ਜੇ, ਕਹਿਣ ਲੱਗੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ। ਗੁਰਮੁਖੋ ਸਤਿਕਾਰਯੋਗ ਸਿੰਘ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸਨਮਾਨਯੋਗ ਸਿੰਘ ਸਾਹਿਬਾਨ ਜੀ ਗੁਰੂ ਦਰਬਾਰ ਵਿੱਚ ਆਏ ਨੇ। ਆਓ ਆਪ ਜਿਤਨੇ ਵੀ ਗੁਰੂ ਚਰਨਾਂ ਵਿੱਚ ਬੈਠੇ ਹੋ, ਉਹਨਾਂ ਦੀ ਆਮਦ ਵਿੱਚ ਆਪ ਸੰਗਤਾਂ ਨੂੰ ਬੇਨਤੀ ਹੈ, ਜਕਾਰੇ ਨਾਲ ਜਿਉ ਆਇਆਂ ਕਹੀਏ। ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ, ਗੁਰਮੁਖੋ ਇੱਕ ਤਾਂ ਥਾਂ ਬਣਾ ਦਿਓ ਮਹਾਂਪੁਰਖਾਂ ਦੇ ਬੈਠਣ ਵਾਸਤੇ, ਤੇ ਦੂਸਰਾ ਸਾਰੇ ਉੱਚੀ ਆਵਾਜ਼ ਵਿੱਚ ਜੀ ਆਇਆਂ ਕਹਿਣ ਵਾਸਤੇ ਜਗਾਰਾ ਬੁਲਾਓ ਔਰ ਉਚਾਰਨ ਕਰੋ ਜੀ ਬੋਲੇ। ਸਤਿ ਸ੍ਰੀ ਅਕਾਲ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਸਿੰਘ ਸਾਹਿਬਾਨ ਜੀ ਗੁਰੂ ਕੇ ਗਿਆਨੀ ਸਾਹਿਬਾਨ ਜੀ ਆਏ ਨੇ, ਸਾਰਿਆਂ ਦੇ ਚਰਨਾਂ ਵਿੱਚ ਨਮਸਕਾਰ ਜੀਓ ਆਇਆਂ ਨੂੰ। ਆਓ ਕੁਛ ਮਿੰਟ ਹੀ ਆਪਾਂ ਗੁਰੂ ਕੇ ਬਚਨਾਂ ਦੀ ਹੋਰ ਵਿਚਾਰ ਆਪ ਨਾਲ ਸਾਂਝੀ ਕਰਨੀ। ਵਿਚਾਰ ਚੱਲ ਰਹੀ ਸੀ ਰੱਬ ਵੱਲ ਹੈ ਤੇ ਕਿਸੇ ਚੀਜ਼ ਦੀ ਮੁਥਾਜੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦੇ ਅਨੰਨ ਸਿੱਖ ਤੇ ਲਾਡਲੇ ਕਵੀ ਉਹ ਕਹਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਹਦੇ ਸੀਸ ਤੇ ਤੁਸੀਂ ਹੱਥ ਰੱਖ ਦਿੱਤਾ, ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ ਪੂਰੇ ਦੇ ਪੂਰੇ ਖਜ਼ਾਨੇ ਉਹਦਾ ਪਾਣੀ ਭਰਦੇ ਨੇ। ਉਹਨਾਂ ਦੇ ਸ਼ਬਦ ਨੇ, ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਉਹਨਾਂ ਸ਼ਬਦ ਕਹਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਹਨੂੰ ਬੰਦਗੀ ਦਾ ਲਿਬਾਸ ਮਿਲ ਜਾਏ ਉਹਦੇ ਸਾਹਮਣੇ ਬਾਦਸ਼ਾਹ ਦੀ ਪੁਸ਼ਾਕ ਦੀ ਕੀ ਕੀਮਤ ਹੈ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ ਮਹਾ ਤਾਂ ਮਾਹੀ ਤੁਰਾਸਤ। ਜਿਸ ਨੂੰ ਤੁਸੀਂ ਕਿਰਪਾ ਦੇ ਦਿੱਤੀ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਖਜ਼ਾਨਾ ਉਹਦੇ ਸਾਹਮਣੇ ਹੱਥ ਜੋੜ ਕੇ ਖਲੋ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਾਉਂਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਨਾਮ ਹੁਕਮ ਚਲਾਉਂਦਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਣ ਨਿਵਾਹੇ। ਨਾਮ ਅੱਗੇ ਹਰ ਚੀਜ਼ ਝੁਕਦੀ ਏ। ਜਿਨ੍ਹਾਂ ਮਹਾਂਪੁਰਖਾਂ ਨੂੰ ਆਪਾਂ ਅੱਜ ਯਾਦ ਪੈ ਕਰ ਰਹੇ ਹਾਂ, ਰਾਤ ਸ਼ੁਰੂਆਤ ਕੀਤੀ ਸੀ ਮੈਂ ਸੰਪੰਨਤਾ ਵੱਲ ਆਵਾਂ, ਜਾਣਾ ਆਪਾਂ ਸਭ ਨੇਵੇਂ। ਮੌਤ ਇੱਕ ਸਰਬ ਵਿਆਪਕ ਸਚਾਈ ਏ, ਹਰ ਇੱਕ ਦੀ ਔਕ ਵਿੱਚ ਮੌਤ ਦਾ ਪ੍ਰਸ਼ਾਦ ਪੈਣਾ, ਪਰ ਫਿਰ ਵੀ ਜਾਣ ਜਾਣ ਵਿੱਚ ਅੰਤਰ ਹੈ। ਪਰ ਦੁਨੀਆਦਾਰਾਂ ਸ਼ਬਦਾਂ ਵਿੱਚ ਦੋਨਾਂ ਵਿੱਚ ਥੋੜਾ ਜਿਹਾ ਅੰਤਰ ਏ। ਚਾਕਰੀ ਦਾ ਅਰਥ ਨੌਕਰੀ, ਚਾਕਰ ਚਾਕਰੀ ਕਰਦਾ, ਮਾਲਕ ਦੀ ਮਰਜ਼ੀ ਏ ਉਹ ਤਨਖਾਹ ਮਹੀਨੇ ਬਾਅਦ ਬੰਨੇ, ਹਫਤੇ ਬਾਅਦ ਬੰਨੇ, ਛੇ ਮਹੀਨੇ ਬਾਅਦ ਦੇ। ਤੇ ਨੌਕਰ ਦੀ ਵੀ ਮਰਜ਼ੀ ਏ, ਆਪਣੀ ਮਰਜ਼ੀ ਆਵੇ ਤੇ ਕਹਿ ਦੇ ਮਾਲਕਾ ਅਗਲੇ ਹਫਤੇ ਆਪਣਾ ਪ੍ਰਬੰਧ ਕਰੀ, ਮੈਂ ਤੇਰੀ ਨੌਕਰੀ ਨਹੀਂ ਕਰਨੀ, ਉਹਦੀ ਮਰਜ਼ੀ ਚੱਲੇਗੀ। ਉਹ ਤਨਖਾਹ ਵੀ ਵਾਪਸ ਕਰਕੇ ਕਹੇਗਾ, ਆਪਣੇ ਘਰ ਪੈਸੇ ਪਕੜ, ਅੱਜ ਤੋਂ ਬਾਅਦ ਮੈਂ ਤੇਰੀ ਨੌਕਰੀ ਨਹੀਂ ਕਰਨੀ। ਨੌਕਰ ਨੂੰ ਤਨਖਾਹ ਦਿੱਤੀ ਜਾਂਦੀ ਏ ਮਾਲਕ ਦੀ ਮਰਜ਼ੀ ਏ ਜਦੋਂ ਮਰਜ਼ੀ ਤੋਰ ਦੇਵੇ, ਨੌਕਰ ਦੀ ਮਰਜ਼ੀ ਏ ਜਦੋਂ ਮਰਜ਼ੀ ਛੱਡ ਕੇ ਚਲਾ ਜਾਏ। ਪਰ ਗੁਲਾਮ ਹੋਏ ਇੱਕ ਵਾਰੀ ਵਿਕਦੇ ਨੇ, ਚੇਤੇ ਰੱਖੋ ਵਿਕੇ ਹੋਏ ਕਦੀ ਛੱਡ ਕੇ ਨਹੀਂ ਜਾਂਦੇ ਹੁੰਦੇ। ਜਿਨ੍ਹਾਂ ਮਹਾਂਪੁਰਖਾਂ ਨੂੰ ਆਪਾਂ ਯਾਦ ਪੈ ਕਰਨੇ ਆ, ਇਹ ਵਿਕੇ ਹੋਏ ਸਨ। ਚਾਕਰੀ ਵੀ ਮਾੜੀ ਨਹੀਂ, ਪਰ ਚਾਕਰੀ ਵਿੱਚ ਕੁਝ ਗੁੰਜਾਇਸ਼ ਇਹੋ ਜਿਹੀ ਆ ਗਈ। ਹਜ਼ੂਰ ਨੇ ਬਾਣੀ ਚ ਕਿਹਾ, ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ। ਉਹਦੇ ਚ ਇੱਕ ਨੁਕਸ ਹੈ, ਬਰਾਬਰ ਬੋਲਣ ਲੱਗ ਪੈਂਦਾ, ਗੱਲਾਂ ਕਰਨ ਲੱਗ ਪੈਂਦਾ ਸਵਾਮੀ ਦੇ ਬਰਾਬਰ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਪਰ ਚਾਕਰੀ ਵਿੱਚ ਇੱਕ ਕਿਰਪਾ ਵੀ ਹੈ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮ ਹੈ ਪਾਏ। ਦੋ ਵਣਗੀਆਂ ਨੇ, ਇੱਕ ਗਰਭਵਾਦ ਕਰਦੇ ਨੇ, ਦੂਜੇ ਚਾਕਰੀ ਕਰਦੇ ਨੇ ਖਸਮ ਹੈ ਪਾਏ। ਖੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਪਰ ਜਿਹੜੇ ਵਿਕੇ ਨੇ ਨਾ, ਉਹ ਮਹੀਨੇ ਬਾਅਦ ਨਹੀਂ ਜਾਂਦੇ, ਉਹ ਸਾਲ ਬਾਅਦ ਨਹੀਂ ਜਾਂਦੇ। ਚੇਤੇ ਰੱਖਿਓ, ਵਿਕਿਆ ਖੋਈਆਂ ਦੀਆਂ ਤੇ ਅਰਥੀਆਂ ਉਸੇ ਘਰ ਵਿੱਚ ਵੀ ਉੱਠਦੀਆਂ। ਵਿਕੇ ਹੋਏ ਸਦਾ ਲਈ ਟਿਕ ਗਏ, ਘਰ ਕਿੱਥੇ ਜਾਣਗੇ? ਇਹੀ ਜਨਮ ਸਾਖੀ ਨੇ ਬਚਨ ਕਹੇ। ਹਜ਼ੂਰ ਨੇ ਕਰਤਾਰਪੁਰ ਭਾਈ ਲੈਣੇ ਨੂੰ ਸੋਟਾ ਵੀ ਮਾਰਿਆ ਤੇ ਸ਼ਬਦ ਕਿਹਾ, ਪੁਰਖਾ ਚਲਾ ਜਾ ਆਪਣੇ ਘਰ ਨੂੰ। ਸਭ ਆਪਣੇ ਘਰਾਂ ਨੂੰ ਚਲੇ ਗਏ। ਕਹਿਣ ਲੱਗੇ, ਦਾਤਾ ਘਰਾਂ ਵਾਲੇ ਘਰਾਂ ਨੂੰ ਗਏ, ਮੇਰਾ ਘਰ ਹੀ ਤੁਸੀਂ ਉਹ ਦੱਸੋ, ਤੁਹਾਨੂੰ ਛੱਡ ਕੇ ਕਿੱਥੇ ਜਾਂ? ਸਤਿਗੁਰੂ ਨੂੰ ਜਦੋਂ ਕਿਹਾ ਮੇਰਾ ਘਰ ਤੁਸੀਂ, ਇਤਿਹਾਸ ਕਹਿੰਦਾ ਸੀਨੇ ਨਾਲ ਲਾਇਆ। ਮੁਰਦੇ ਸ਼ਕਨ ਦੀ ਗੱਲ ਵੀ ਚੱਲੀ ਤੇ ਹਕੀਕਤ ਇਹ ਵਿੱਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਅੱਜ ਅਸੀਂ ਭਾਵੇਂ ਕਹਿਣ ਲੱਗ ਪਏ ਹਾਂ ਕਿ ਤਰਕ ਨਾਲ, ਦਲੀਲ ਨਾਲ, ਦਲੀਲ ਨਾਲ ਨਾ ਪਹਿਲਾਂ ਕਦੀ ਧਰਮ ਸਿੱਧ ਹੋਇਆ ਤੇ ਨਾ ਹੋਵੇਗਾ। ਧਰਮ ਦਾ ਸੰਬੰਧ ਵਿਸ਼ਵਾਸ ਤੇ ਸ਼ਰਧਾ ਨਾਲ। ਤਰਕ ਪਹਿਲਾਂ ਵੀ ਸੀ, ਅੱਜ ਵੀ ਹੈ। ਤਰਕ ਕਹਿੰਦਾ ਸੀ ਕਿੱਕਰ ਨੂੰ ਕੰਡੇ ਲੱਗਦੇ ਨੇ, ਸ਼ਰਧਾ ਕਹਿੰਦੀ ਸੀ ਨਹੀਂ, ਬਸ ਚੜ੍ਹਨ ਦੀ ਦੇਰ ਏ, ਕੰਡੇ ਵੀ ਮਠਿਆਈ ਬਣਦੇ। ਤਰਕ ਸੀ ਦੋਨੋਂ ਚੀਜ਼ਾਂ ਸਨ ਉਦੋਂ। ਕੀ ਇਹ ਕਰਤਾਰਪੁਰ ਦੀ ਗੱਲ ਨਹੀਂ? ਹਜ਼ੂਰ ਨੇ ਉੱਥੇ ਕਿਰਪਾ ਕੀਤੀ, ਕਹਿਣ ਲੱਗੇ ਘਰ ਨੂੰ ਚਲਾ ਜਾ। ਮਹਾਰਾਜ ਮੇਰਾ ਘਰ ਹੀ ਕੋਈ ਨਹੀਂ। ਕਹਿਣ ਲੱਗੇ, ਪੁਰਖਾ ਜੇ ਤੂੰ ਗੁਰੂ ਨੂੰ ਘਰ ਬਣਾਇਆ, ਮੈਂ ਵੀ ਘਰ ਬੜੇ ਲੱਭੇ, ਤੇਰੇ ਵਰਗਾ ਘਰ ਕੋਈ ਨਹੀਂ। ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਨਿਵਾਸ ਲਹਿਣਾ ਜੀ ਦੇ ਘਰ ਵਿੱਚ ਹੋਵੇਗਾ। ਘਰ ਲੱਭ ਲਿਆ। ਬਾਣੀ ਨੇ ਕਿਹਾ, ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ, ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟੇਕੇ ਹੋਣ। ਫਿਰ ਬੇਲੀ ਬਣਾ ਲਿਆ, ਸ਼ਬਦ ਕੈਸੇ ਵਰਤੇ? ਆਪੇ ਛੇਤੀ ਮੇ ਕਿਉਂ, ਜੋਤ ਸਮਾਣੀ ਜੋਤ ਮਾਹੇ, ਆਪੇ ਛੇਤੀ ਮੇ ਕਿਉਂ। ਮੇ ਕਿਉਂ ਦਾ ਅਰਥ ਚੁਣਨਾ, ਬਰਾਬਰ ਬਣਾਇਆ। ਨੌਕਰੀ ਵੀ ਚੰਗੀ ਹੈ ਗੁਰੂ ਦੀ, ਪਰ ਗੁਰਮੁਖੋ ਜਿਹੜੇ ਵਿਕ ਜਾਣ, ਹਜ਼ੂਰ ਖੁਦ ਵਿਕੇ। ਉਹਨਾਂ ਬਾਣੀ ਚ ਕਿਹਾ, ਭਾਈ ਬੰਦਾ ਵਿਕਦਾ ਬੰਦੇ ਦੀ ਖੱਟੀ ਤੇ, ਕਹਿੰਦਾ ਇਸ ਗੁਲਾਮੀ ਨਾਲੋਂ ਤਾਂ ਮੌਤ ਚੰਗੀ। ਕਹਿਣ ਲੱਗੇ, ਕਿੰਨੇ ਭਾਗਾਂ ਵਾਲੇ ਆ ਜਿਹੜੇ ਗੁਰੂ ਦੀ ਖੱਟੀ ਤੇ ਵੇਖ ਕੇ ਗੁਲਾਮ ਹੋ ਗਏ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ, ਬਿਕਾਨਾ ਜਿੱਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਕਿਹੜੀ ਸਿਆਣਪ ਮੇਰੇ ਕੋਲ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਫਿਰ ਆਹੀ ਸੇਵਾ ਜਿਹੜੀ ਤੁਸੀਂ ਕਰਦੇ ਪਏ ਹੋ, ਅੰਨ ਪਾਣੀ ਦੀ, ਲੰਗਰ ਦੀ, ਪੀਏ ਤਾਂ ਪਾਣੀ ਆਣੀ ਮੀਰਾ, ਪਿਆਸ ਲੱਗੇ ਪਾਣੀ ਲੈ ਕੇ ਆਵਾਂ। ਪਾਤਸ਼ਾਹ ਮੀਰਾ ਦਾ ਅਰਥ ਪਾਤਸ਼ਾਹ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਹੁਕਮ ਕਰੋ ਅੰਨ ਪੀ ਕੇ ਆਟਾ ਤਿਆਰ ਕਰਕੇ ਲਿਆਵਾਂ, ਖਾਏ ਤਾਂ ਪੀਸਣ ਜਾਊਂ, ਪੈਰ ਮਲੋਵਾਂ, ਮੈਂ ਤੇਰੇ ਚਰਨ ਝਾੜਾਂ, ਪੱਖਾ ਝੱਲਾਂ, ਪਾਣੀ ਢੋਵਾਂ। ਪਰ ਅਖੀਰ ਤੱਕ ਬਚਨ ਕਿਹਾ, ਦਾਤਾ ਵਿਕ ਜ਼ਰੂਰ ਗਿਆ, ਮੇਰੇ ਚ ਗੁਣ ਕੋਈ ਨਹੀਂ, ਤੇਰਾ ਲੂਣ ਖਾ ਕੇ ਹਰਾਮ ਕੀਤਾ, ਮੈਨੂੰ ਬਖਸ਼ ਲਈ। ਵਿਕਣ ਤੋਂ ਬਾਅਦ ਵੀ ਲੂਣ ਹਰਾਮੀ, ਨਾਨਕ ਲਾਲਾ ਬਖਸ਼ੈ ਤੁਦ ਵਡਿਆਈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਭਾਈ ਜਿਹੜੇ ਸਿੱਖ ਵਿਕਦੇ ਨੇ ਨਾ, ਉਹ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਵਿਕਣ ਦਰਥੇ ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਫਿਰ ਕਿੰਨੇ ਕਾਰਜ ਰਾਸ ਜਦੋਂ ਦੁਨੀਆਂ ਤੋਂ ਤੁਰਦਾ, ਜਿਨ੍ਹਾਂ ਨੇ ਆਪਣੇ ਆਪ ਨੂੰ ਵੇਚਿਆ। ਦੇਖੋ ਠੰਡਾ ਬੁਰਜ ਕਹਿਣ ਨੂੰ ਸੌਖਾ ਹੈ, ਪਰ ਜਿਹੜੀ ਉੱਥੇ ਤਿੰਨ ਚਾਰ ਦਿਨ ਮਾਤਾ ਜੀ ਨੇ ਰਹਿਮਤ ਵਰਤਾਈ, ਉਹ ਕਿਤੋਂ ਲੱਭੇਗੀ? ਚਮਕੌਰ ਦੀ ਗੜੀ ਦੀ ਉਹ ਰਾਤ ਸਵੇਰੇ ਲਾਲਾ ਨੇ ਸ਼ਹੀਦ ਹੋਣਾ, ਉਹ ਕਿੰਨੀ ਕੁ ਕਿਰਪਾ ਵਾਪਰੀ ਜਿੱਥੇ 1.25 ਲੱਖ ਨਾਲ ਲੜਿਆ। ਸਰਹੱਦ ਦੀਆਂ ਨੀਹਾਂ, ਦਿੱਲੀ ਦਾ ਚਾਂਦਨੀ ਚੌਂਕ, ਤੇ ਸੱਚ ਜਾਣੋ ਇਹ ਪਵਿੱਤਰ ਸਥਾਨ ਜਿੱਥੇ ਅੰਤਲੀਆਂ ਖੇਡਾਂ ਵਰਤਾਈਆਂ, ਉੱਥੇ ਬਹੁਤ ਕੁਝ ਰਹਿਮਤਾਂ ਟਿਕਾ ਦਿੱਤੀਆਂ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਤਰਸ ਕਰਕੇ ਕਿਣਕਾਂ ਮਾਤਰ ਜੀਵਨ ਕਮਾਣ ਦੀ ਸੋਝੀ ਬਖਸ਼ਣ। ਮਹਾਂਪੁਰਖਾਂ ਦਾ ਬਾਬਾ ਬਲਵਿੰਦਰ ਸਿੰਘ ਜੀ ਦਾ, ਬਾਬਾ ਨਰਿੰਦਰ ਸਿੰਘ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਆਏ ਨੇ ਬਾਬਾ ਜੀ, ਇਹਨਾਂ ਦਾ ਸਭ ਦਾ ਧੰਨਵਾਦ। ਸੱਚੀ ਮੁੱਚ ਇਹ ਵਾਚਕ ਗਿਆਨੀ ਵਾਲੀ ਕੋਈ ਨਿਮਰਤਾ ਨਹੀਂ, ਅਸਲੀਅਤ ਏ। ਜੇ ਤੁਸੀਂ ਸਾਹਿਬ ਦੇ ਨੇੜੇ ਹੋ, ਅਰਦਾਸ ਕਰਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ, ਜੋ ਕਹਿੰਦੇ ਹਾਂ ਕਿਣਕਾ ਮਾਤਰ ਕਰਨੀ ਬਖਸ਼ ਦਿਓ। ਕਿਹਾ ਜਾਂਦਾ ਪਰ ਕਰਨੀ ਤਾਂ ਤੇਰਾ ਤਰਸ ਹੈ, ਤੁਸੀਂ ਤਰਸ ਕਰੋ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।